ਅਕ ਪਾਦ ਬੰਦਨ ਪਾਦ ਬੰਦਨ ਸਿਮਰੋ ਦੁਖ ਨਿਕੰਦਨ ਗੁਰ ਅਮਰ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਸ਼੍ਰੀ ਹਰ ਕ੍ਰਿਸ਼ਨ ਤੇਗ ਬਹਾਦਰ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਤਰ ਪੁਨ ਬੰਦਾ ਬਾਰ ਬਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸ਼੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਤਰ ਪਰ ਤਰ ਕਰ ਮਾਥ ਜਿਸ ਮਹਿ ਅਮਰਤ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸੁਨ ਸਤਗੁਰ ਚਿਤ ਚੌਂਪ ਕਰ ਹੈ ਚਾਹਤ ਜਿਮ ਆਏ ਹਿਰਦੇ ਵਿਚਾਰਤ ਭੇ ਬਹੁਤ ਕਿਸ ਪ੍ਰਕਾਰ ਕੋ ਲਿਆਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਵਹੁ ਜਗ ਭਉ ਜਲ ਦੁੱਤਰ ਤਰੀਐ ਜੀਉ ਵੱਡੇ ਭਾਗ ਹਨ ਸੰਭੂ ਮਾਈ ਭਾਈ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਦੇ ਪਵਿੱਤਰ ਦਰਬਾਰ ਚ ਆਦਿ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਹਜ਼ੂਰੀ ਚ ਸੰਧਿਆ ਸਮੇਂ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨੇਤਾ ਪ੍ਰਤੀ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਲਈ ਬੇਅੰਤ ਸੰਗਤਾਂ ਦਾ ਉਤਾਰਾ ਹੋ ਰਿਹਾ ਹੈ ਉੱਤਰ ਦੱਖਣ ਪੂਰਬ ਪੱਛਮ ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਆ ਰਹੀਆਂ ਹਨ। ਇਹਨਾਂ ਸੰਗਤਾਂ ਚੋਂ ਕਾਬਲ ਦੇ ਰਹਿਣ ਵਾਲੀਆਂ ਸੰਗਤਾਂ ਦੋ ਮਸੰਦਾਂ ਦੀ ਅਗਵਾਈ ਥੱਲੇ, ਇੱਕ ਦਾ ਨਾਂ ਬਖਤਮਲ ਹੈ, ਦੂਜੇ ਦਾ ਨਾਂ ਤਾਰਾ ਚੰਦ ਹੈ। ਬਖਤਮਲ ਔਰ ਤਾਰਾ ਚੰਦ ਦੋਵੇਂ ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਚਰਨਾਂ ਚ ਪਹੁੰਚੇ ਨੇ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੇ ਦਰਸ਼ਨ ਪਰਸੇ ਨੇ। ਮਹਾਰਾਜ ਜੀ ਨੇ ਇਹਨਾਂ ਨੂੰ ਪੁੱਛਿਆ ਹੈ, ਕਿਸ ਰਸਤਿਓਂ ਆਏ ਹੋ? ਇਹਨਾਂ ਬੇਨਤੀ ਕੀਤੀ, ਮਹਾਰਾਜ ਅਸੀਂ ਲਾਹੌਰ ਦੇ ਰਸਤਿਓਂ, ਸਿੱਧੇ ਰਸਤਿਓਂ ਆਏ ਹਾਂ। ਸਤਿਗੁਰਾਂ ਪੁੱਛਿਆ, ਲਾਹੌਰ ਵਿੱਚ ਬਾਦਸ਼ਾਹ ਸ਼ਾਹਜਹਾਨ ਦਾ ਡੇਰਾ ਉਹਨੂੰ ਵੇਖਿਆ ਕਿ ਨਹੀਂ? ਕਹਿਣ ਲੱਗੇ, ਮਹਾਰਾਜ ਜਿਸ ਦਿਨ ਅਸੀਂ ਲਾਹੌਰ ਉਤਰੇ ਸੀ ਉਸ ਤੋਂ ਅਗਲੇ ਦਿਨ ਬਕਰੀਦ ਦਾ ਦਿਹਾੜਾ ਸੀ ਔਰ ਸਾਰੇ ਲਾਹੌਰ ਸ਼ਹਿਰ ਵਿੱਚ ਇਹ ਗੱਲ ਫੈਲੀ ਹੋਈ ਸੀ ਕਿ ਬਾਦਸ਼ਾਹ ਸ਼ਾਹਜਹਾਨ ਨੇ ਕੱਲ ਬਕਰੀਦ ਵਾਲੇ ਦਿਨ ਆਪਣੇ ਨਾਲ ਦੇ ਸਾਰੇ ਸਾਥੀ ਮੁਸਲਮਾਨਾਂ ਸਮੇਤ ਨਮਾਜ਼ ਪੜ੍ਹਨੀ ਹੈ। ਉਹਨੂੰ ਵੇਖਣ ਵਾਸਤੇ ਦੂਰੋਂ ਦਰੇਡਿਓਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ। ਅਸੀਂ ਵੀ ਰੁਕ ਗਏ। ਅਗਲੇ ਦਿਨ ਬਾਦਸ਼ਾਹ ਸ਼ਾਹਜਹਾਨ ਦੀ ਸਵਾਰੀ ਨਿਕਲੀ, ਹਾਥੀ ਤੇ ਸਵਾਰ ਬਾਦਸ਼ਾਹ ਅਸੀਂ ਵੇਖਿਆ। ਉਹਦੇ ਅੱਗੇ ਦੋ ਬੜੇ ਕੀਮਤੀ ਘੋੜੇ ਸਨ, ਘੋੜੇ ਬੜੇ ਸੁੰਦਰ, ਜਿਨ੍ਹਾਂ ਦੇ ਪੈਰ ਜ਼ਮੀਨ ਤੇ ਨਹੀਂ ਸੀ ਟਿਕਦੇ। ਏਦਾਂ ਜਾਪਦਾ ਸੀ ਕਿ ਕਾਮਦੇਵ ਨੇ ਆਪ ਆਪਣੇ ਹੱਥੀਂ ਉਹਨਾਂ ਦੋਹਾਂ ਘੋੜਿਆਂ ਦੀ ਕਾੜਤ ਕੜੀ ਹੋਈ ਹੈ। ਉਹਨਾਂ ਦੋਹਾਂ ਘੋੜਿਆਂ ਦੇ ਨਾਂ ਵੀ ਬੜੇ ਸੁੰਦਰ, ਇੱਕ ਦਾ ਨਾਮ ਗੁਲਬਾਗ, ਦੂਜੇ ਘੋੜੇ ਦਾ ਨਾਮ ਦਿਲਬਾਗ ਸੀ। ਦਰਿਆਈ ਘੋੜੇ ਸਨ। ਦੱਸਿਆ ਜਾਂਦਾ ਸੀ ਉਹਨਾਂ ਘੋੜਿਆਂ ਬਾਰੇ ਕਿ ਜੇ ਉਹ ਪਾਣੀ ਦੇ ਵਿੱਚ ਵੀ ਵਗਦੀ ਨਦੀ ਤੇ ਦਰਿਆ ਵਿੱਚ ਵੀ ਚੱਲ ਪੈਣ ਤੇ ਸਵਾਰ ਨੂੰ ਨਹੀਂ ਭੇਜਣ ਦਿੰਦੇ, ਆਪ ਉਸ ਦਰਿਆ ਦੇ ਪਾਣੀ ਨੂੰ ਚੀਰ ਕੇ ਪਾਰ ਨਿਕਲ ਜਾਂਦੇ। ਮਹਾਰਾਜ, ਉਹ ਘੋੜੇ ਬੜੇ ਸੁੰਦਰ ਵੇਖ ਕੇ ਸੰਗਤ ਦੇ ਮਨ 'ਚ ਖਿਆਲ ਆਇਆ ਕਿ ਇਹੋ ਜਿਹੇ ਘੋੜੇ ਤਾਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਕੋਲੋਣੇ ਚਾਹੀਦੇ ਨੇ। ਸਤਿਗੁਰੂ ਜੀ ਇਹਨਾਂ ਤੇ ਸਵਾਰੀ ਕਰਨ ਤੇ ਇਹਨਾਂ ਤੇ ਸਵਾਰ ਹੋ ਕੇ ਜੰਗ ਲੜਨ। ਮਹਾਰਾਜ, ਸਾਡੇ ਮਨ ਦੀ ਇਹ ਕਾਮਨਾ ਹੈ। ਜਦੋਂ ਸੰਗਤ ਨੇ ਇਹ ਕਾਮਨਾ ਕੀਤੀ, ਬਖਤਮਲ ਜੀ ਕਹਿੰਦੇ, ਅਸੀਂ ਸੰਗਤ ਨੂੰ ਕਿਹਾ ਸਤਿਗੁਰੂ ਚਾਹਣ ਤਾਂ ਇਹਨਾਂ ਘੋੜਿਆਂ ਨੂੰ ਵੀ ਆਪਣੇ ਕੋਲ ਬੁਲਾ ਸਕਦੇ ਨੇ, ਆਪਣੇ ਕੋਲ ਸੱਦ ਸਕਦੇ ਨੇ। ਉਹ ਸਰਵ ਸ਼ਕਤੀਮਾਨ ਹਨ, ਸਰਵ ਕਲਾ ਸਮਰੱਥ ਹਨ, ਜੋ ਚਾਹੇ ਮਰਜ਼ੀ ਕਰ ਸਕਦੇ ਨੇ। ਇਸ ਪ੍ਰਕਾਰ ਨਾਲ ਸਤਿਗੁਰਾਂ ਨੂੰ ਇਹਨਾਂ ਨੇ ਉਹਨਾਂ ਘੋੜਿਆਂ ਦੀ ਗਾਥਾ ਸੁਣਾਈ। ਗੁਰੂ ਹਰਗੋਬਿੰਦ ਸਾਹਿਬ ਦੇ ਮਨ 'ਚ ਵੀ ਥੋੜ੍ਹੀ ਜਿਹੀ ਇੱਛਾ ਹੋਈ ਹੈ ਕਿ ਵਾਕਈ ਜਿਹਨਾਂ ਘੋੜਿਆਂ ਬਾਰੇ ਸੰਗਤ ਇਤਨੀ ਸ਼ਲਾਘਾ ਕਰਦੀ ਹੈ, ਉਹ ਘੋੜੇ ਵੇਖਣੇ ਚਾਹੀਦੇ ਹਨ, ਉਹ ਘੋੜੇ ਇੱਥੇ ਮੰਗਾਉਣੇ ਚਾਹੀਦੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਿਵੇਂ ਉਹਨਾਂ ਘੋੜਿਆਂ ਨੂੰ ਗੁਰੂ ਘਰ ਲਿਆਉਣ ਵਾਸਤੇ ਜੁਗਤ ਕੀਤੀ ਜਾ ਰਹੀ ਹੈ, ਸਰਵਣ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸਤਿਗੁਰ ਚਿਤ ਚੌਂਪ ਕਰ, ਹੈ ਚਾਹਤ ਜਿਮ ਆਏ।
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ। ਮਹਾਰਾਜ ਜੀ ਨੇ ਜਦੋਂ ਉਹਨਾਂ ਘੋੜਿਆਂ ਦੇ ਗੁਣ ਸੁਣੇ, ਘੋੜਿਆਂ ਦੀ ਸੁੰਦਰਤਾ ਬਾਰੇ ਸੁਣਿਆ, ਸੁਣਿਆ ਕਿ ਘੋੜੇ ਬੜੇ ਸੁੰਦਰ ਤੇ ਕੀਮਤੀ ਹਨ, ਸੁਣ ਕੇ ਸਤਿਗੁਰਾਂ ਦੇ ਮਨ 'ਚ ਵੀ ਚਾਓ ਜਾਗਿਆ। ਮਹਾਰਾਜ ਜੀ ਵੀ ਹੁਣ ਚਾਹੁੰਦੇ ਹਨ ਕਿ ਉਹ ਘੋੜੇ ਜਿਵੇਂ ਗੁਰੂ ਘਰ ਆ ਜਾਣ, ਏਦਾਂ ਦੀ ਜੁਗਤੀ ਸਤਿਗੁਰੂ ਜੀ ਬਣਾਉਣਾ ਚਾਹੁੰਦੇ ਹਨ।
ਹਿਰਦੇ ਵਿਚਾਰਤ ਪੇ ਬਹੁਤ, किस प्रकार को लियाए।
सतगुरु जी अपने हिरदे च इस गल दी विचार करदे ने कि ओह घोड़े किवें लियांदे जाण, जिन्हां घोड़ियां बारे काबल दी संगत ने दस्या। बख्त मल तारा चंद ने दस्या कि बड़े सुंदर ते कीमती घोड़े ने, ओह घोड़े हुण गुरु घर किवें लियांदे जाण, इहदे वास्ते कोई जुगती करनी पवेगी, इहदे वास्ते कोई उपाउ करना पवेगा।
चौपाई तन खर्च है जे तो मन पावत।
जे तां ओह घोड़े मुल मिलदे होण ते उहदे वास्ते असीं जिन्ना भी पैसा कोई खर्चण नूं कहे खर्चण नूं तैयार। जो घोड़े मुल मिलदे होण जां उहो जे मिलदे होण ता जिन्ना धन खर्चना पवे खर्च सकदे हां।
मोल दिए सो हाथ न आवत।
पर मुल दे के पैसे दे के ओ घोड़े हाथ नहीं आउणे। जे ओ पैसे दे के घोड़े मिलदे होण ते असीं लैण नूं तैयार हां, पर ओ घोड़े मुल दे के जिहड़े ने ओ प्राप्त नहीं कीते जा सकदे।
शाहो जहां के कमी न काई।
क्योंकि ओ घोड़े बादशाह शाहजहां दे ने। हुण बादशाह नूं पैसे दी की कमी है, जे उहनूं पैसे दे के खरीदना चाहिए उहने किथे देने। ओह बादशाह है, हिंदुस्तान दा बादशाह शाहजहां है, उहदे कोल पैसे दी कोई कमी नहीं है।
लेह तुरंग सो कवन उपाई।
सतगुरु जी सोचदे ने कि हुण ओह घोड़े किहड़े उपा नाल लए जाण, किस तरीके नाल ओह घोड़े इत्थे मंगाए जाण।
अत प्रिय शाहो रकह तकराई।
नाले ओह घोड़े बादशाह शाहजहां नूं बड़े प्यारे ने, हर वेले उहनां घोड़ियां नूं अपनी निगाह दे थले रखदा है, बड़ी तकड़ाई करके सावधानी करके उहनां घोड़ियां नूं रखदा है।
लाखों भट नित रहत सहाई।
लखां दी गिणती दे सूरमे तकड़ाई विच रहिंदे ने, किले दे चारे पासे पहरा दे के रखदे ने। उत्थों घोड़े किवें तरीके नाल लियांदे जा सकदे ने, किवें लियांदे जा सकदे ने, क्योंकि हजारां दी गिणती च सूरमे उत्थे तकड़ाई च रहिंदे हन।
जेकर लड़हें हाथ नहीं आवत।
जे असीं लड़ाई करिए, जंग करिए बादशाह दे नाल उहनां घोड़ियां नूं प्राप्त करन वास्ते, तां वी ओह घोड़े हाथ नहीं आ सकदे।
महा दुर्ग मह तिन्हें रखावत।
क्योंकि ओह घोड़े बादशाह ने बड़े वड्डे किले च रखे हुए ने। जिहड़े किले च लाहौर दे च उहनां घोड़ियां नूं रखिया होया, ਉਹ ਕਿਲਾ ਹੀ ਬੜਾ ਬੜਾ ਵੱਡਾ ਵਿਸਥਾਰ ਹੈ, ਉਹ ਕਿਲੇ ਨੂੰ ਤੋੜ ਸਕਣਾ ਹੀ ਬੜਾ ਔਖਾ ਹੈ। ਉਸ ਕਿਲੇ ਨੂੰ ਤੋੜਨ ਸਮੇਂ ਬੜਾ ਲੰਮਾ ਸਮਾਂ ਲੱਗ ਸਕਦਾ ਹੈ। ਉਹਨੇ ਉਹ ਬੜੇ ਵੱਡੇ ਕਿਲੇ ਦੇ ਵਿੱਚ ਰੱਖੇ ਹੋਏ ਹਨ।
ਸਦਾ ਬਿਖੇ ਗੁਰ ਬਾਤ ਚਲਾਈ।
ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਨ ਚ ਵਿਚਾਰ ਕਰ ਰਹੇ ਨੇ ਕਿ ਉਹਨਾਂ ਘੋੜਿਆਂ ਨੂੰ ਕਿਵੇਂ ਲਿਆਂਦਾ ਜਾਵੇ। ਏਦਾਂ ਦੀ ਵਿਚਾਰ ਕਰਕੇ ਸਤਿਗੁਰਾਂ ਨੇ ਆਪਣੀ ਸਭਾ ਵਿੱਚ, ਆਪਣੀ ਮਜਲਿਸ ਵਿੱਚ, ਆਪਣੇ ਦੀਵਾਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੱਲ ਛੇੜੀ, ਇਹ ਬਾਤ ਆਪਣੇ ਸਭਾ ਵਿੱਚ ਚਲਾਈ ਹੈ।
ਹਯਨ ਪ੍ਰਸੰਸਾ ਅਧਿਕ ਸੁਣਾਈ।
ਤੇ ਉਹਨਾਂ ਘੋੜਿਆਂ ਦੀ ਪ੍ਰਸੰਸਾ ਕਰਕੇ ਸੁਣਾਈ ਕਿ ਉਹ ਘੋੜੇ ਕਿਤਨੇ ਸੁੰਦਰ ਨੇ, ਇਹੋ ਜਿਹੇ ਘੋੜੇ ਬੜੇ ਨਾਯਾਬ ਤੇ ਦੁਰਲਭ ਘੋੜੇ ਹੁੰਦੇ ਨੇ। ਏਦਾਂ ਸਤਿਗੁਰੂ ਜੀ ਨੇ ਉਹਨਾਂ ਘੋੜਿਆਂ ਦੀ ਪ੍ਰਸੰਸਾ ਕਰਕੇ ਵੀ ਸੁਣਾਈ।
ਦੇਖਣ ਮੈਂ ਆਏ ਹਮਾਰੇ।
ਸਤਿਗੁਰੂ ਜੀ ਕਹਿਣ ਲੱਗੇ, ਭਾਈ ਸਿੱਖੋ ਏਦਾਂ ਦੱਸੋ ਵੀ ਉਹ ਜਿਹੜੇ ਘੋੜੇ ਬੜੇ ਸੁੰਦਰ ਨੇ, ਬਾਦਸ਼ਾਹ ਸ਼ਾਹਜਹਾਨ ਕੋਲ ਉਹਦੇ ਕਿਲੇ ਚ ਬੱਧੇ ਹੋਏ ਨੇ, ਉਹਦੀ ਨਿਗਰਾਨੀ ਵਿੱਚ ਰਹਿੰਦੇ ਨੇ, ਉਹ ਘੋੜੇ ਅਸੀਂ ਕਿਵੇਂ ਵੇਖ ਸਕਦੇ ਹਾਂ, ਉਹ ਘੋੜੇ ਸਾਡੇ ਹੱਥ ਕਿਵੇਂ ਆ ਸਕਦੇ ਨੇ, ਉਹ ਸਾਡੇ ਦੇਖਣ ਚ ਕਿਵੇਂ ਆ ਸਕਦੇ ਨੇ।
ਸੁਮਤ ਵੰਤ ਸਭ ਕਰੋ ਵਿਚਾਰੇ।
ਤੁਸੀਂ ਸਾਰੇ ਸਿਆਣੇ ਸੁਮਤ ਵੰਤ ਸਿੱਖ ਬੈਠੇ ਹੋ, ਇਸ ਗੱਲ ਦੀ ਵਿਚਾਰ ਕਰੋ ਕਿ ਉਹ ਘੋੜੇ ਅਸੀਂ ਕਿਵੇਂ ਵੇਖ ਸਕਦੇ ਹਾਂ, ਉਹਨਾਂ ਘੋੜਿਆਂ ਦੇ ਦਰਸ਼ਨ ਸਾਨੂੰ ਭਲਾ ਕਿਵੇਂ ਹੋ ਸਕਦੇ ਨੇ। ਇਹ ਵਿਚਾਰ ਤੁਸੀਂ ਸਾਰੇ ਜਣੇ ਕਰੋ। ਤੁਸੀਂ ਬੜੇ ਬੜੇ ਸਿਆਣੇ ਸੂਝਵਾਨ ਸਿੱਖ ਬੈਠੇ ਹੋ ਸਭਾ ਵਿੱਚ।
ਚਿਤਵਹਿ ਯਤਨ ਅਨੇਕ ਪ੍ਰਕਾਰੀ।
ਜਦੋਂ ਸਤਿਗੁਰੂ ਜੀ ਨੇ ਇਹ ਬਚਨ ਛੇੜਿਆ, ਉਸ ਵੇਲੇ ਸੰਗਤ ਚ ਜਿੰਨੇ ਸਿੱਖ ਬੈਠੇ ਸਨ ਸਤਿਗੁਰਾਂ ਦੇ ਦੀਵਾਨ ਵਿੱਚ, ਉਹ ਸਾਰੇ ਬੜੇ ਧਿਆਨ ਦੇ ਨਾਲ ਯਤਨ ਵਿਚਾਰਨ ਲੱਗੇ विचार करन लगे कि वह घोड़े गुरु साहब जी तक किवें पहुंच सकते ने, सतगुरु जी उन्हां केड़ घोड़िया नूं किवें वेख सकते ने, इस गल दी विचार वह सारे सिख करन लगे।
तब एक सिख ने गिरा उचारी,
उस वक्त विचार करद्या करद्या एक सिख उस वक्त बोलिया, धन गुरु हरगोबिंद साहब जी महाराज जी नूं कहण लगा,
महाराज तुम सुमत निधाने।
कहण लगा सतगुरु सच्चे पातशाह तुसी सुमत दा खजाना, जिन्नी मत सुमत आप जी दे अंदर है वह किसे च नहीं। असी भावें जिन्ने मर्जी सियाने ते सूझवान होइए पर महाराज साडियां सियाणपां तुहाडी सियाणप तक नहीं पहुंच सकदी, साडी सूझवानता तुहाडी सूझ तक नहीं पहुंच सकदी। महाराज तुसी सुमत दे खजाने हो, सियाणप दे खजाने हो।
अगर आपके कौन बखाने,
महाराज साडे विच मत होवे ते असी तुहाडे सामने बोलीए, असी अलपग बुद्धि वाले हां, तुच्छ बुद्धि वाले हां, भला तुहाडे सामने महाराज जी असी की बोल सकदे हां, की कह सकदे हां, अपनी की विचार दे सकदे हां।
तो देखी है भले विचार,
फिर भी महाराज जी जे तुसी सानू पुछदे हो ते फिर आप जी अपने मन च इस गल दी भली विचार करो।
होए ना बिन विधिए निरतार,
महाराज जी आ जेड़ा काम है ना घोड़िया नू इथे ल्याउण दा जां घोड़िया नू वेखण दा, ए भाई विधि चंद जी बिना नहीं हो सकता। वो बड़ा सियाणा सिख सी जेड़ा बोल रहा है, कह रहा है, कहिंदा महाराज हालांकि साडा कहना बनदा नहीं कि असीं तुहाडे सामने कुछ कहिए जां बोलीए, पर तुसीं पुछिया फिर मैं इस करके बेनती करदा हां कि महाराज आ जिहड़ा काम है ना घोड़िया नूं इत्थे लिया के उहनां नूं वेखण दा, ए भाई विधि चंद जी बिना नहीं हो सकदा।
तुम सहायता पाए सो लियावहै,
महाराज जी जे तुसीं सहायता करो, तुसी मदद करो भाई विधि चंद दी, ते भाई विधि चंद उन्हां घोड़िया नूं इत्थे लिया सकदे हन।
अफर उपाय नहीं किम आव है,
होर किसे कोलों इह उपा नहीं होण वाला, इह उपाओ इह जुगती किसे होर कोलों नहीं बन सकदी।
जिस विद की बुद्ध इस मह अह,
जिहो जी बुद्धि भाई विधि चंद विच है, जिहो जा दिमाग जिहो जी सुरत भाई विधि चंद जी दे अंदर है,
सकल जगत नर दुष्कर लह,
सारे जगत दे लोकां विचों किसे किसे बंदे कोल एहो जा दिमाग हुंदा है, किसे किसे व्यक्ति कोल एहो जी सुरती हुंदी है, हर एक बंदे कोल एहो जा दिमाग एहो जी सुरती नहीं होया करदी।
जिम तिन हयन समान ना होई,
महाराज जी जिवें उन्हां घोड़िया वर्गा कोई घोड़ा नहीं ना है, कि ओ घोड़े बड़े कीमती दरियाई घोड़े बादशाह दे बड़े कीमती घोड़े ने, महाराज जिवें उन्हां घोड़िया दे बराबर कोई दूजा घोड़ा नहीं है।
तिम लियावन इस सम नह कोई,
इसे तरह उन्हां घोड़िया नूं लियाउण विच भाई विधि चंद वर्गा कोई दूजा नहीं आउंदा, जिवें उन्हां घोड़िया वर्गा कोई दूजा घोड़ा नहीं है, इसे तरह उन्हां घोड़िया नूं इत्थे लै के आउण वर्गा भाई विधि चंद जिहा कोई दूजा नहीं हो सकता।
तुम सब नहीं सहायक दूजा,
ते उसे तरह तुहाडे वर्गा कोई सहायक नहीं होना, तुहाडे वर्गा कोई मददगार नहीं होवेगा जेड़ा भाई विधि चंद जी दी उन्हां घोड़िया नूं लियाउण विच मदद कर सके।
तिन्हो मेल एक सम हुआ,
महाराज इन्हां तिन्नां गल्लां दा मेल इको जिहा हो गया, जिवें ओह घोड़े बड़े कीमती ने उन्हां वर्गा होर घोड़ा कोई नहीं, उसे तरह भाई विधि चंद जी वर्गा कोई दूजा सियाणा व्यक्ति नहीं, ते तुहाडे वर्गा कोई मददगार कोई नहीं, ए तिन्नां गल्लां दा इको जिहा सुमेल हो गया, ए तिन्ने गल्लां महाराज जी इको थां ते मिल गईयां ने।
जे कर लियाव है बल पारी,
महाराज जी जे कर ओह जिहड़े बड़े बली ते बलवान घोड़े ने उन्हां नूं जे कोई भाई विधि चंद जी तों बिना नहीं कोई लिया सकदा।
अचरज बिथर है जगत मजारी,
जे भाई विधि चंद ओह घोड़े लै आउण ते महाराज ਇਹ ਬੜਾ ਅਸਚਰਜ ਵਾਲਾ ਕੌਤਕ ਸਾਰੇ ਜਗਤ ਵਿੱਚ ਵਿਸਤ੍ਰਿਤ ਹੋਵੇਗਾ, ਸਾਰੇ ਜਗਤ ਵਿੱਚ ਪ੍ਰਗਟ ਹੋਵੇਗਾ।
ਸੁਨ ਗੁਰ ਵਿਧੀਏ ਔਰ ਨਿਹਾਰਾ।
ਜਦੋਂ ਸਿੱਖ ਨੇ ਭਾਈ ਵਿਧੀ ਚੰਦ ਦੇ ਨਾਂ ਦਾ ਪ੍ਰਸਤਾਵ ਰੱਖਿਆ ਨਾ ਕਿ ਭਾਈ ਵਿਧੀ ਚੰਦ ਨੂੰ ਭੇਜੋ, ਤੇ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਭਾਈ ਵਿਧੀ ਚੰਦ ਵੱਲ ਵੇਖਿਆ, ਲਾਗੇ ਹੀ ਬੈਠੇ ਸੀ ਭਾਈ ਵਿਧੀ ਚੰਦ। ਮਹਾਰਾਜ ਸੱਚੇ ਪਾਤਸ਼ਾਹ ਨੇ ਵਿਧੀ ਚੰਦ ਵੱਲ ਵੇਖਿਆ,
ਹੈ ਗੁਣ ਸੁਣ ਮਨ ਹਰਿਓ ਹਮਾਰਾ।
ਮਹਾਰਾਜ ਜੀ ਕਹਿੰਦੇ ਵਿਧੀ ਚੰਦ ਜੀ, ਘੋੜਿਆਂ ਦੇ ਗੁਣ ਸੁਣ ਕੇ ਨਾ ਸਾਡਾ ਮਨ ਹਰਿਆ ਗਿਆ, ਕਿ ਉਹ ਘੋੜੇ ਬੜੇ ਕੀਮਤੀ ਨੇ, ਬੜੇ ਗੁਣਵਾਨ ਨੇ। ਉਹਨਾਂ ਘੋੜਿਆਂ ਦੇ ਗੁਣ ਸੁਣ ਕੇ ਭਾਈ ਵਿਧੀ ਚੰਦ ਜੀ ਸਾਡਾ ਮਨ ਹਰਿਆ ਗਿਆ।
ਜਿਉਂ ਕਿਉਂ ਕਰੋ ਦਿਖਾਵਨ ਸੋਈ।
ਵਿਧੀ ਚੰਦ ਜੀ ਤੁਸੀਂ ਕੋਈ ਵਿਧੀ ਲਾਓ, ਨਾਮ ਹੀ ਤੁਹਾਡਾ ਵਿਧੀ ਚੰਦ ਆ, ਤੇ ਵਿਧੀ ਤੁਸੀਂ ਕੋਈ ਬਣਾਓ, ਤੇ ਤੁਸੀਂ ਕੋਈ ਇਹੋ ਜਿਹਾ ਗੁਣ ਅਪਣਾਓ, ਕੋਈ ਇਹੋ ਜਿਹਾ ਉਪਾਉ ਕਰੋ।
ਤੁਬ ਸਮਾਨ ਦੂਸਰ ਨਹੀਂ ਕੋਈ।
ਜਿਵੇਂ ਕਿਵੇਂ ਕਰਕੇ ਉਹ ਘੋੜੇ ਲੈ ਕੇ ਆਓ, ਕਿਉਂਕਿ ਭਾਈ ਵਿਧੀ ਚੰਦ ਜੀ ਤੁਹਾਡੇ ਸਮਾਨ ਕੋਈ ਦੂਸਰਾ ਵਿਧੀ ਵਾਲਾ ਪੁਰਖ ਨਹੀਂ ਹੈ। ਜੈਸੀ ਵਿਧੀ ਤੁਸੀਂ ਉੱਥੇ ਜਾ ਕੇ ਲਾ ਸਕਦੇ ਹੋ, ਤੁਹਾਡੇ ਜੈਸਾ ਕੋਈ ਵਿਧੀ ਵਾਲਾ ਪੁਰਖ ਕੋਈ ਦੂਜਾ ਨਹੀਂ ਹੈ।
ਇਹੋ ਕਾਰਜ ਤੁਝ ਤੇ ਬਣ ਆਵੇ।
ਭਾਈ ਵਿਧੀ ਚੰਦ ਜੀ ਇਹ ਕਾਰਜ ਤੁਹਾਡੇ ਤੋਂ ਬਣ ਸਕਦਾ, ਇਹ ਕੰਮ ਸਿਰਫ ਤੁਹਾਡੇ ਤੋਂ ਹੀ ਸਿੱਧ ਹੋ ਸਕਦਾ, ਤੁਸੀਂ ਇਹ ਕੰਮ ਬਣਾ ਸਕਦੇ। ਖਾਲਸਾ ਜੀ ਜਦੋਂ ਭਾਈ ਵਿਧੀ ਚੰਦ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆ ਕੇ ਹਾਜ਼ਰ ਹੋਏ ਸੀ ਨਾ, ਭਰਤੀ ਹੋਏ ਸੀ ਗੁਰੂ ਘਰ, ਤੇ ਸਤਿਗੁਰਾਂ ਕਿਹਾ ਭਾਈ ਵਿਧੀ ਚੰਦ ਜੀ ਚੋਰੀਆਂ ਛੱਡ ਦਿਓ, ਤੇ ਭਾਈ ਸਾਹਿਬ ਨੇ ਬੇਨਤੀ ਕੀਤੀ ਸੀ, ਸਤਿਗੁਰੂ ਚੋਰੀ ਮੇਰਾ ਸੁਭਾਅ ਹੈ, ਉਹ ਕਿਵੇਂ ਤਿਆਗਦੇ ਆ? ਤੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਹਾ ਫਿਰ ਜੇ ਚੋਰੀਆਂ ਕਰੇਗਾ ਤੇ ਸਿੱਖ ਨੀ ਬਣੇਗਾ, ਚੋਰ ਸਿੱਖ ਨੀ ਹੋ ਸਕਦਾ। ਕਹਿਣ ਲੱਗਾ ਸਤਿਗੁਰੂ ਮੈਨੂੰ ਆਪਣੇ ਦਰ ਘਰ ਦਾ ਚੋਰ ਸਿੱਖ ਹੀ ਬਣਾ। ਤੇ ਸਤਿਗੁਰਾਂ ਨੇ ਵਚਨ ਕੀਤਾ ਸੀ, ਚੰਗਾ ਫਿਰ ਭਾਈ ਵਿਧੀ ਚੰਦ ਤੁਹਾਡੀ ਵੀ ਲੋੜ ਪਏਗੀ। ਉਹ ਵਚਨ ਪੂਰਾ ਹੋ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਧੀ ਚੰਦ ਤੁਹਾਡੇ ਵਰਗਾ ਕੋਈ ਦੂਜਾ ਨਹੀਂ ਹੈ ਜਿਹੜਾ ਜਾ ਕੇ ਇਹ ਕੰਮ ਕਰ ਸਕੇ, ਇਸ ਕਾਰਜ ਨੂੰ ਸਿੱਧ ਕਰ ਸਕੇ।
ਵਿਧੀ ਚੰਦ ਕਰ ਜੋਰ ਅਲਾਵੇ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ, ਸੁਣ ਕੇ ਭਾਈ ਵਿਧੀ ਚੰਦ ਨੇ ਹੱਥ ਜੋੜੇ ਤੇ ਕਹਿਣ ਲੱਗੇ,
ਕਾਰਜ ਕਠਨ ਜਥਾ ਤੁਮ ਜਾਣੋ।
ਕਹਿਣ ਲੱਗੇ ਸਤਿਗੁਰੂ ਜੀ, ਜਿਵੇਂ ਆਪ ਜੀ ਨੂੰ ਭਲੀ ਪ੍ਰਕਾਰ ਨਾਲ ਪਤਾ ਹੀ ਹੈ ਕਿ ਕੰਮ ਬੜਾ ਔਖਾ, ਬਾਦਸ਼ਾਹ ਦੇ ਮਹੱਲਾਂ ਵਿੱਚ ਜਾ ਕੇ ਲੱਖਾਂ ਜਿੱਥੇ ਫੌਜਾਂ ਹੋਣਗੀਆਂ, ਪਹਿਰੇਦਾਰ ਹੋਣਗੇ, ਉਹਨਾਂ ਦੇ ਵਿੱਚੋਂ ਜਾ ਕੇ ਘੋੜੇ ਲੈ ਕੇ ਆਉਣਾ, ਮਹਾਰਾਜ ਕੰਮ ਤਾਂ ਬੜਾ ਕਠਨ ਹੈ, ਕਾਰਜ ਜਿਵੇਂ ਬੜਾ ਵੱਡਾ ਕਠਨ ਹੈ।
ਸਿੱਧ ਹੋਏ ਰਾਵਰ ਤੇ ਸਭ ਮਾਨੋ।
ਪਰ ਮੈਂ ਇਹ ਮੰਨਦਾ ਹਾਂ ਕਿ ਇਹ ਔਖੇ ਤੋਂ ਔਖਾ ਕੰਮ ਤੁਹਾਡੀ ਕਿਰਪਾ ਨਾਲ ਬੜਾ ਸੁਖਾਲਾ ਹੋ ਸਕਦਾ, ਤੁਹਾਡੀ ਦਇਆ ਚਾਹੀਦੀ ਹੈ। ਮਹਾਰਾਜ ਇਹ ਵੀ ਔਖਾ ਕੰਮ ਤੁਹਾਡੇ ਵਾਸਤੇ ਤਾਂ ਕੁਝ ਵੀ ਔਖਾ ਨਹੀਂ, ਸਾਡੇ ਵਰਗੇ ਇਨਸਾਨਾਂ ਵਾਸਤੇ ਤਾਂ ਔਖਾ ਹੈ, ਕਠਿਨ ਹੈ, ਪਰ ਮਹਾਰਾਜ ਤੁਹਾਡੇ ਤੋਂ ਇਹ ਕਾਰਜ ਸਿੱਧ ਹੋ ਸਕਦਾ ਹੈ।
ਮੈਂ ਤਾਂ ਬਨ ਹੋ ਇੱਕ ਬਹਾਨਾ।
ਮਹਾਰਾਜ ਮੈਂ ਤਾਂ ਸਿਰਫ ਇੱਕ ਬਹਾਨਾ ਹੀ ਬਣਨਾ, ਕੰਮ ਤਾਂ ਤੁਸੀਂ ਕਰਨਾ, ਕਰਾਉਣਾ ਵੀ ਤੁਸੀਂ ਹੈ। ਮਹਾਰਾਜ ਮੈਂ ਤਾਂ ਵਿੱਚ ਇੱਕ ਸਿਰਫ ਬਹਾਨਾ ਬਣਨਾ, ਸਿਰਫ ਵਿੱਚ ਇੱਕ ਜ਼ਰੀਆ ਬਣਨਾ ਹੈ।
ਕਰੋ ਕਾਜ ਤੁਮ ਆਪ ਸੁਜਾਨਾ।
ਮਹਾਰਾਜ ਇਹ ਕੰਮ ਤੁਸੀਂ ਆਪ ਕਰਨਾ ਤੇ ਆਪ ਹੀ ਕਰਾਉਣਾ, ਮੈਂ ਵਿੱਚ ਸਿਰਫ ਇੱਕ ਬਹਾਨਾ ਹੀ ਬਣਨਾ ਹੈ।
ਸੁਣ ਪ੍ਰਸੰਨ ਸ਼੍ਰੀ ਸਤਿਗੁਰ ਹੋਏ।
ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਸੰਨ ਹੋਏ।
ਵਿਧੀਆ ਤੁਮ ਮਨਿੰਦ ਨਾ ਕੋਏ।
ਮਹਾਰਾਜ ਜੀ ਕਹਿੰਦੇ ਭਾਈ ਵਿਧੀ ਚੰਦ ਜੀ ਤੁਹਾਡੇ ਮਾਨਿੰਦ ਕੋਈ ਦੂਜਾ ਨਹੀਂ ਹੋਣਾ। ਤੁਹਾਡੇ ਮਾਨਿੰਦ, ਤੁਹਾਡੇ ਬਰਾਬਰ, ਤੁਹਾਡੇ ਤੁਲ ਭਾਈ ਵਿਧੀ ਚੰਦ ਜੀ ਕੋਈ ਦੂਜਾ ਨਹੀਂ ਹੋਣਾ।
ਰਾਮ ਚੰਦ ਜਿਮ ਲੰਕ ਪਠਾਵਨ।
ਮਹਾਰਾਜ ਜੀ ਕਹਿਣ ਲੱਗੇ ਜਿਵੇਂ ਭਗਵਾਨ ਰਾਮ ਚੰਦਰ ਜੀ ਨੇ ਵਿਚਾਰ ਕੀਤੀ ਵੀ ਲੰਕਾ ਕਿਹਨੂੰ ਭੇਜਿਆ ਜਾਏ, ਜਦੋਂ ਰਾਵਣ ਸੀਤਾ ਨੂੰ ਹਰ ਕੇ ਲੈ ਗਿਆ ਤੇ ਰਾਮ ਚੰਦਰ ਜੀ ਨੇ ਵਿਚਾਰ ਕੀਤੀ ਕਿ ਲੰਕਾ ਕਿਸ ਨੂੰ ਭੇਜਿਆ ਜਾਏ।
ਸਭ ਕਪ ਮੈਂ ਖੋਜਿਓ ਮਨ ਪਾਵਨ।
ਉਸ ਵੇਲੇ ਆਪਣੀਆਂ ਸਾਰੀਆਂ ਫੌਜਾਂ ਵਿਚ ਨਿਗਾਹ ਮਾਰੀ ਤੇ ਸਾਰੀ ਫੌਜ ਵਿਚ ਨਿਗਾਹ ਮਾਰ ਕੇ ਉਹਨਾਂ ਨੇ ਇੱਕ ਕਪ ਹਨੂਮਾਨ ਨੂੰ ਵੇਖਿਆ ਜਿਹਦਾ ਮਨ ਬੜਾ ਪਾਵਨ ਤੇ ਪਵਿੱਤਰ ਸੀ।
ਹਨੂਮਾਨ ਬੜੋ ਸੁਮਤ ਪ੍ਰਵੀਨਾ।
ਹਨੂਮਾਨ ਨੂੰ ਵੇਖਿਆ ਵੀ ਉਹ ਬੜਾ ਸਿਆਣਾ ਤੇ ਪ੍ਰਵੀਨ ਹੈ।
ਜਾਏ ਤਹਾਂ ਸਭ ਕਾਰਜ ਕੀਨਾ।
ਉਹਨੂੰ ਭੇਜਿਆ ਹਨੂਮਾਨ ਨੂੰ ਕਿ ਤੂੰ ਜਾ ਲੰਕਾ ਵਿਚ ਤੇ ਲੰਕਾ ਵਿਚ ਜਾ ਕੇ ਸੀਤਾ ਦੀ ਖਬਰ ਲੈ ਕੇ ਆ ਤੇ ਹਨੂਮਾਨ ਨੇ ਜਾ ਕੇ ਉਹ ਬੜਾ ਵੱਡਾ ਕਾਰਜ ਲੰਕਾ ਵਿਚ ਕੀਤਾ।
ਤਸਕਰ ਸਮ ਸਭ ਲੋਕ ਨਿਹਾਰੀ।
ਤਸਕਰ ਦੇ ਸਮਾਨ ਚੋਰਾਂ ਵਾਂਗਰ ਗਿਆ ਹਨੂਮਾਨ ਨੇ ਉੱਥੇ ਕਿਸੇ ਨੂੰ ਖਬਰ ਨਹੀਂ ਹੋਣ ਦਿੱਤੀ। ਪਹਿਲਾਂ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਆਪਣੇ ਆਉਣ ਦਾ।
ਇੱਕ ਸੀਤਾ ਹੱਥ ਰਾਖਸ਼ ਪਾਰੀ।
ਉੱਥੇ ਜਾ ਕੇ ਅਸ਼ੋਕ ਵਾਟਿਕਾ ਵਿਚ ਸੀਤਾ ਨੂੰ ਵੇਖਿਆ। ਉੱਥੇ ਇੱਕ ਬੜੇ ਭਿਆਨਕ ਰਾਖਸ਼ ਨਾਲ ਹਨੂਮਾਨ ਦਾ ਜੰਗ ਵੀ ਹੋਇਆ, ਭੇੜ ਵੀ ਹੋਇਆ ਤੇ ਉਸ ਰਾਖਸ਼ ਨੂੰ ਹਨੂਮਾਨ ਨੇ ਮਾਰਿਆ।
ਆਗ ਲਗਾਏ ਸਿੰਧ ਉਗਲਾਵਾ।
ਤੇ ਸਾਰੀ ਲੰਕਾ ਨੂੰ ਅੱਗ ਲਾ ਕੇ ਸਾੜ ਦਿੱਤਾ। ਸਾਰੀ ਲੰਕਾ ਨੂੰ ਸਾੜ ਕੇ ਜਲਾ ਕੇ ਦਗਦ ਕਰਕੇ ਹਨੂਮਾਨ ਉੱਥੋਂ ਉੱਡ ਕੇ ਸਮੁੰਦਰ ਤੋਂ ਪਾਰ ਉੱਡ ਕੇ ਆ ਪਹੁੰਚਿਆ।
ਤਿਮ ਹੀ ਅਬ ਕਾਰਜ ਬਨ ਆਵਾ।
ਭਾਈ ਵਿਧੀ ਚੰਦ ਜੀ, ਹੁਣ ਵੀ ਕੰਮ ਕੁਝ ਬੜਾ ਔਖਾ ਹੈ, ਇਸੇ ਤਰ੍ਹਾਂ ਦਾ ਬੜਾ ਕਠਿਨ ਕੰਮ ਹੈ।
ਅਬ ਲੋ ਜਸ ਜਗ ਮਹਿ ਹਨੂਮਾਨਾ।
ਕਹਿੰਦੇ ਵੇਖੋ ਜਿਹੜਾ ਕੰਮ ਹਨੂਮਾਨ ਕਰਕੇ ਆਇਆ ਉਸ ਕੰਮ ਕਰਕੇ ਅੱਜ ਵੀ ਹਨੂਮਾਨ ਦਾ ਕਿੰਨਾ ਭਾਰੀ ਜਸ ਹੈ। ਅੱਜ ਵੀ ਲੋਕ ਹਨੂਮਾਨ ਨੂੰ ਪੂਜਦੇ ਨੇ, ਸਤਿਕਾਰਦੇ ਨੇ।
ਕਾਜ ਕਠਨ ਤਿਮ ਬਨਹਿ ਸਮਾਨਾ।
ਉਸੇ ਸਮਾਨ ਅੱਜ ਬੜਾ ਔਖਾ ਕੰਮ ਆਣ ਬਣਿਆ ਕਿ ਬਾਦਸ਼ਾਹ ਦੇ ਮਹਿਲ ਵਿੱਚੋਂ ਕਿਲੇ ਵਿੱਚੋਂ ਘੋੜੇ ਕੱਢ ਕੇ ਲਿਆਉਣ ਦਾ ਇਹ ਕੰਮ ਹੈ। ਅੱਜ ਵੀ ਇਹ ਕੰਮ ਬੜਾ ਕਠਿਨ ਤੇ ਔਖਾ ਹੈ।
ਆਪਣਾ ਪ੍ਰਸ਼ੰਸਾ ਸੁਣੀ ਵਿਸਾਲਾ।
ਤੇ ਇਹ ਕੰਮ ਭਾਈ ਵਿਧੀ ਚੰਦ ਜੀ, ਹੁਣ ਤੁਹਾਡੇ ਬਿਨਾਂ ਕੋਈ ਨਹੀਂ ਕਰ ਸਕਦਾ। ਜਦੋਂ ਕਰਕੇ ਆਓਗੇ ਕੰਮ ਤੇ ਤੁਹਾਡਾ ਬੜਾ ਮਾਣ ਸਤਿਕਾਰ ਸਾਰੇ ਜਗਤ ਵਿੱਚ ਪ੍ਰਗਟ ਹੋਵੇਗਾ, ਸਾਰੇ ਸਿੱਖ ਜਗਤ ਵਿੱਚ ਤੁਹਾਡੀ ਪੂਜਾ ਹੋਵੇਗੀ। ਜਦੋਂ ਭਾਈ ਵਿਧੀ ਚੰਦ ਨੇ ਬਚਨ ਸੁਣੇ, ਸੁਣ ਕੇ ਭਾਈ ਸਾਹਿਬ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਵਿਧੀ ਚੰਦ ਬੋਲਿਓ ਤਿਸ ਕਾਲਾ।
ਭਾਈ ਵਿਧੀ ਚੰਦ ਜੀ ਉਸ ਵੇਲੇ ਬੋਲੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ,
ਸ੍ਰੀ ਗੁਰ ਤੁਮ ਸਹਾਏ ਤੇ ਪਾਉ।
ਭਾਈ ਵਿਧੀ ਚੰਦ ਜੀ ਬੋਲੇ, ਕਹਿੰਦੇ ਸਤਿਗੁਰੂ ਤੁਹਾਡੀ ਸਹਾਇਤਾ ਚਾਹੀਦੀ ਹੈ, ਮਹਾਰਾਜ ਤੁਹਾਡੀ ਮਦਦ ਚਾਹੀਦੀ ਹੈ, ਤੁਹਾਡੀ ਕਿਰਪਾ ਚਾਹੀਦੀ ਹੈ।
ਕਹਾ ਸ਼ਹੋ ਅਸ ਰਵ ਕੇ ਲਿਆਓ।
ਸਤਨਾਮ ਸ੍ਰੀ ਮਹਾਰਾਜ, ਬਾਦਸ਼ਾਹ ਸ਼ਾਹਜਹਾਨ ਦੇ ਘੋੜੇ ਤਾਂ ਮਾਇਨਾ ਹੀ ਕੀ ਰੱਖਦੇ ਨੇ, ਤੁਹਾਡੀ ਸਹਾਇਤਾ ਚਾਹੀਦੀ ਹੈ। ਮੈਂ ਤਾਂ ਸੂਰਜ ਦੇ ਕੋਲ ਜਿਹੜੇ ਘੋੜੇ ਨੇ ਉਹਦੇ ਘੋੜੇ ਵੀ ਖੋ ਕੇ ਲਿਆਉਣ ਦੀ ਤਾਕਤ ਰੱਖਦਾ, ਤੁਹਾਡੀ ਮਦਦ ਚਾਹੀਦੀ। ਬਾਦਸ਼ਾਹ ਦੇ ਘੋੜੇ ਤਾਂ ਮਾਇਨੇ ਨਹੀਂ ਰੱਖਦੇ, ਮੈਂ ਤਾਂ ਸੂਰਜ ਦੇ ਘੋੜੇ ਵੀ ਖੋ ਕੇ ਲੈ ਆਵਾਂ।
ਸੁਣੇ ਵਰੁਣ ਟਿਗ ਸੁੰਦਰ ਕੋਰੇ।
ਮਹਾਰਾਜ ਜੀ, ਮੈਂ ਸੁਣਿਆ ਕਿ ਜਿਹੜਾ ਵਰੁਣ ਦੇਵਤਾ ਨਾ, ਵਰੁਣ ਦੇਵਤਾ ਅਗਨੀ ਦਾ, ਉਹਦੇ ਕੋਲ ਬੜੇ ਸੋਹਣੇ ਕੀਮਤੀ ਘੋੜੇ ਹਨ।
ਕਹਤੇ ਲਿਆਏ ਸਕੋ ਤੁਮ ਜੋਰੇ।
ਮਹਾਰਾਜ, ਤੁਹਾਡਾ ਜ਼ੋਰ ਚਾਹੀਦਾ, ਤੁਹਾਡਾ ਪ੍ਰਤਾਪ ਚਾਹੀਦਾ। ਜਿਹੜਾ ਵਰਨ ਦੇਵ ਉਹਦੇ ਕੋਲ ਜਿਹੜੇ ਘੋੜੇ ਨੇ ਨਾ ਦੇਵਪੁਰੀ ਵਿੱਚ, ਮੈਂ ਉੱਥੇ ਜਾ ਕੇ ਵੀ ਪਹੁੰਚ ਕੇ ਉਹਦੇ ਘੋੜੇ ਖੋ ਕੇ ਲਿਆਉਣ ਦੀ ਤਾਕਤ ਰੱਖਦਾ।
ਰਾਵਰ ਕੀ ਸਹਾਇਤਾ ਪਾਏ।
ਮਹਾਰਾਜ, ਤੁਹਾਡੀ ਸਹਾਇਤਾ ਚਾਹੁੰਦਾ, ਤੁਹਾਡੀ ਮਦਦ ਚਾਹੁੰਦਾ ਹਾਂ।
ਉਹ ਅਸ ਕਾਜ ਜੇ ਬਨ ਨਾ ਜਾਏ।
ਇਹੋ ਜਿਹਾ ਕਿਹੜਾ ਕੰਮ ਹੈ ਸਤਿਗੁਰੂ ਕਿ ਤੁਹਾਡੀ ਸਹਾਇਤਾ ਪ੍ਰਾਪਤ ਹੋਵੇ ਤੇ ਉਹ ਨਾ ਬਣੇ। ਇਹੋ ਜਿਹਾ ਕਿਹੜਾ ਕਾਰਜ ਹੈ, ਤੁਹਾਡੀ ਮਦਦ ਹੋਵੇ, ਤੁਹਾਡੀ ਕਿਰਪਾ ਦ੍ਰਿਸ਼ਟੀ ਹੋਵੇ ਤੇ ਉਹ ਕੰਮ ਪੂਰਾ ਨਾ ਹੋਵੇ।
ਸੁਣ ਵਿਧੀਏ ਤੇ ਭਏ ਪ੍ਰਸੰਨ।
ਭਾਈ ਵਿਧੀ ਚੰਦ ਦੀ ਦਲੇਰੀ ਸੁਣ ਕੇ ਜਦੋਂ ਉਹਨਾਂ ਕਿਹਾ, ਮਹਾਰਾਜ ਹੁਕਮ ਕਰੋ, ਜੇ ਆਗਿਆ ਕਰੋ, ਤੁਹਾਡੀ ਮਦਦ ਚਾਹੀਦੀ ਹੈ, ਮੈਂ ਸੂਰਜ ਦੇ ਘੋੜੇ ਵੀ ਖੋਲ ਕੇ ਲੈ ਆਵਾਂ, ਵਰਨ ਦੇਵ ਦੇ ਘੋੜੇ ਵੀ ਖੋਲ ਕੇ ਲੈ ਆਵਾਂ। ਮਹਾਰਾਜ ਜੀ ਬੜੇ ਖੁਸ਼ ਹੋਏ ਦਲੇਰੀ ਸੁਣ ਕੇ। ਭਾਈ ਬਿਧੀ ਚੰਦ ਦੀ ਬਹਾਦਰੀ ਵਾਲੇ ਉਹਦਾ ਅੰਦਰ ਦਾ ਜਿਗਰਾ ਸੁਣ ਕੇ ਮਹਾਰਾਜ ਜੀ ਬੜੇ ਪ੍ਰਸੰਨ ਹੋਏ।
ਹਨੁਮਤ ਸਮ ਤੁਮ ਕੋ ਨਹਿ ਅੰਨ।
ਮਹਾਰਾਜ ਜੀ ਕਹਿੰਦੇ ਭਾਈ ਬਿਧੀ ਚੰਦ, ਤੇਰੇ ਵਰਗਾ ਵਾਕਈ ਕੋਈ ਦੂਸਰਾ ਸੂਰਮਾ ਨਹੀਂ ਹੋਣਾ।
ਕਲੀ ਕਾਲ ਕੋ ਜੈਸੋ ਸਮੈ।
ਹੁਣ ਜਿਵੇਂ ਕਲੀ ਕਾਲ ਦਾ ਭਿਆਨਕ ਸਮਾਂ ਹੈ,
ਤੈਸੋ ਕਰਨ ਬਨਹਿ ਹੈ ਤੁਮੈ।
ਤੈਨੂੰ ਉਹੋ ਜਿਹਾ ਕੰਮ ਕਰਨਾ ਚਾਹੀਦਾ ਜੋ ਕਲਯੁਗ ਵਿੱਚ ਚੱਲਦਾ। ਜਿਵੇਂ ਕਲਯੁਗ ਵਿੱਚ ਜਿਹੜੀ ਜੁਗਤੀ ਚੱਲਦੀ ਹੈ, ਉਹੀ ਜੁਗਤੀ ਹੁਣ ਤੈਨੂੰ ਕਰਨੀ ਬਣੇਗੀ।
ਸੋ ਤੁਰੰਗ ਕੋ ਲੈ ਕਰ ਆਵੋ।
ਜਾਓ ਭਾਈ ਬਿਧੀ ਚੰਦ ਜੀ, ਜਿਹੜੀ ਜੁਗਤੀ ਤੁਹਾਡੇ ਕੋਲੋਂ ਬਣਦੀ ਹੈ, ਜਿਹੜਾ ਉਪਾਓ ਤੁਹਾਡੇ ਕੋਲੋਂ ਬਣਦਾ, ਜਾ ਕੇ ਕਰੋ। ਜਿਹੜੇ ਉਪਾਓ ਵੱਲ ਛਲ ਨਾਲ ਉਹ ਘੋੜੇ ਲਿਆ ਸਕਦੇ ਹੋ, ਲੈ ਕੇ ਆਓ।
ਅਚਲ ਸੁਜਸ ਜਗ ਸ਼ੁਭ ਗਤ ਪਾਓ।
ਤੁਹਾਡਾ ਬੜਾ ਭਾਰੀ ਅਚਲ ਸੁਜਸ ਸਾਰੇ ਜਗਤ ਵਿੱਚ ਹੋਵੇਗਾ। ਭਾਈ ਬਿਧੀ ਚੰਦ ਜੀ, ਤੁਹਾਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੋਵੇਗੀ, ਸ਼ੁਭ ਮੁਕਤੀ ਦੀ ਪ੍ਰਾਪਤੀ ਹੋਵੇਗੀ।
ਪੀਛੇ ਗ੍ਰੰਥਨ ਮੈਂ ਤੁਵ ਗਾਥਾ।
ਭਾਈ ਬਿਧੀ ਚੰਦ ਜੀ, ਜਾਓ ਅੱਜ ਇਹ ਕੰਮ ਕਰੋ। ਆਉਣ ਵਾਲੇ ਸਮੇਂ ਵਿੱਚ ਬਾਅਦ ਵਿੱਚ ਜਦੋਂ ਇਤਿਹਾਸ ਲਿਖਿਆ ਜਾਏਗਾ, ਜਦੋਂ ਢਾਡੀ ਸਿੰਘ ਯੋਧਿਆਂ ਦੀਆਂ ਵਾਰਾਂ ਗਾਉਣਗੇ, ਉਹਨਾਂ ਗ੍ਰੰਥਾਂ ਵਿੱਚ ਵਾਰਾਂ ਵਿੱਚ ਤੁਹਾਡਾ ਜ਼ਿਕਰ ਚੱਲਿਆ ਕਰੇਗਾ। ਭਾਈ ਬਿਧੀ ਚੰਦ ਜੀ, ਉਹਨਾਂ ਗ੍ਰੰਥਾਂ ਵਿੱਚ ਤੁਹਾਡੀ ਗਾਥਾ ਸੁਣਾਈ ਜਾਇਆ ਕਰੇਗੀ।
ਪਠੈ ਸੁਨਹਿ ਹੋਏ ਅਚਰਜ ਸਾਥਾ।
ਸਾਡੀਆਂ ਸੰਗਤਾਂ, ਸਾਡੇ ਸਿੱਖ ਤੁਹਾਡੇ ਇਹੋ ਜਿਹੇ ਇਤਿਹਾਸ ਨੂੰ ਬੜੇ ਪਿਆਰ ਨਾਲ ਪੜ੍ਹਿਆ ਕਰਨਗੇ, ਸੁਣਿਆ ਕਰਨਗੇ, ਔਰ ਸੁਣ ਕੇ ਹੈਰਾਨ ਹੋਇਆ ਕਰਨਗੇ, ਅਸਚਰਜ ਹੋਇਆ ਕਰਨਗੇ ਕਿ ਵੇਖੋ ਭਾਈ ਬਿਧੀ ਚੰਦ ਜੀ ਦੀ ਦਲੇਰੀ ਕਿਤਨੀ ਵੱਡੀ ਹੈ।
ਉਹਨੇ ਆਤਮ ਤੇਰੋ ਜਸ ਕੈ।
ਔਰ ਫਿਰ ਤੇਰਾ ਸੁਜਸ ਹੋਵੇਗਾ। ਭਾਈ ਬਿਧੀ ਚੰਦ, ਜਿਹੜੀਆਂ ਪੁੰਨ ਆਤਮਾਵਾਂ ਨੇ, ਉਹ ਤੁਹਾਡਾ ਸੁਜਸ ਕਰਿਆ ਕਰਨਗੀਆਂ।
ਇਹੋ ਕਾਰਜ ਤੁਮ ਬਿਨ ਨਹਿ ਸਰ।
ਭਾਈ ਸਾਹਿਬ, ਭਾਈ ਬਿਧੀ ਚੰਦ ਜੀ, ਇਹ ਕਾਰਜ ਤੁਹਾਡੇ ਬਿਨਾਂ ਨਹੀਂ ਸਰ ਸਕਦਾ, ਤੁਹਾਡੇ ਬਿਨਾਂ ਨਹੀਂ ਹੋ ਸਕਦਾ।
ਉਹ ਅਭਿਲਾਖਾ ਗੁਰ ਕੀ ਜਾਨ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਮਨ ਦੀ ਤੀਬਰ ਅਭਿਲਾਖਾ ਜਾਣ ਕੇ,
ਬਿਧੀ ਚੰਦ ਹਵੈ ਕੈ ਸਵਧਾਨ।
ਭਾਈ ਬਿਧੀ ਚੰਦ ਜੀ ਸਾਵਧਾਨ ਹੋ ਗਏ, ਤਿਆਰ ਬਰ ਤਿਆਰ ਹੋ ਗਏ। ਸਤਿਗੁਰਾਂ ਨੇ ਵੀ ਬੜੀ ਦਲੇਰੀ ਦਿੱਤੀ, ਭਾਈ ਬਿਧੀ ਚੰਦ ਨੂੰ ਹੱਲਾ ਸ਼ੇਰੀ ਦਿੱਤੀ ਹੈ। ਸਤਿਗੁਰਾਂ ਦੀ ਦਿੱਤੀ ਦਲੇਰੀ ਬਿਨਾਂ ਇਹ ਕੰਮ ਨਹੀਂ ਸੀ ਹੋ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਲੇਰੀ ਨਾਲ ਭਾਈ ਬਿਧੀ ਚੰਦ ਜੀ ਸਾਵਧਾਨ ਹੋ ਗਏ।
ਪ੍ਰਾਪਤ ਹੋਤ ਅਧਿਕ ਵਡਿਆਈ।
ਭਾਈ ਸਾਹਿਬ ਨੇ ਸੋਚਿਆ ਵੀ ਇਹ ਤਾਂ ਬੜਾ ਵਧੀਆ ਕੰਮ ਸਤਿਗੁਰੂ ਜੀ ਲਾਣ ਲੱਗੇ ਨੇ, ਜਿਹਦੇ ਨਾਲ ਮੈਨੂੰ ਵਡਿਆਈ ਪ੍ਰਾਪਤ ਹੋਵੇਗੀ। ਸਿੱਖ ਜਗਤ ਵਿੱਚ, ਪੰਥ ਦੇ ਵਿੱਚ, ਸਿੱਖਾਂ ਵਿੱਚ, ਜਗਤ ਵਿੱਚ, ਸਮਾਜ ਵਿੱਚ ਮੈਨੂੰ ਸੁਜਸ ਪ੍ਰਾਪਤ ਹੋਵੇਗਾ।
ਭਇਓ ਤਿਆਰ ਨਹਿ ਬਿਲਮ ਲਗਾਈ।
ਭਾਈ ਸਾਹਿਬ ਜੀ ਨੇ ਤਿਆਰੀ ਕਰ ਲਈ, ਦੇਰੀ ਨਹੀਂ ਲਾਈ।
ਸਨਮੁਖ ਖਰੋ ਹੋਏ ਮਤ ਧਾਮੋ।
ਔਰ ਸਤਿਗੁਰਾਂ ਦੇ ਸਨਮੁਖ ਖਲੋ ਗਏ ਜਾਣ ਤੋਂ ਪਹਿਲਾਂ। ਮਹਾਨ ਬੁੱਧੀਮਾਨ ਭਾਈ ਬਿਧੀ ਚੰਦ ਜੀ ਜਾਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਖੜੇ ਹੋਏ ਨੇ।
ਸਰਬ ਗੁਰਨ ਕੇ ਲੇ ਕਰਨਾਮੋ।
ਸਾਰੇ ਗੁਰੂ ਸਾਹਿਬਾਨਾਂ ਦੇ ਨਾਂ, ਵੱਡਿਆਂ ਸਤਿਗੁਰਾਂ ਦੇ ਨਾਂ ਭਾਈ ਬਿਧੀ ਚੰਦ ਜੀ ਨੇ ਲਏ ਨੇ।
ਹੱਥ ਜੋੜ ਕੀਨੀ ਅਰਦਾਸ।
ਹੱਥ ਜੋੜ ਕੇ ਬੜੇ ਪਿਆਰ ਨਾਲ, ਬੜੀ ਭਾਵਨਾ ਨਾਲ ਭਾਈ ਬਿਧੀ ਚੰਦ ਨੇ ਅਰਦਾਸ ਕੀਤੀ ਹੈ।
ਅੰਗ ਸੰਗ ਨਿਤ ਕਿਰਪਾ ਆਵਾਸ।
ਬੇਨਤੀ ਕੀਤੀ, ਹੇ ਸਤਿਗੁਰੂ, ਹੇ ਕਿਰਪਾ ਦੇ ਘਰ, ਸਦਾ ਅੰਗ ਸੰਗ ਰਿਹਾ ਜੇ, ਸਦਾ ਅੰਗ ਸੰਗ ਰਹਿਣਾ, ਇਹ ਅਰਦਾਸ ਸਤਿਗੁਰਾਂ ਦੇ ਚਰਨਾਂ ਚ ਕੀਤੀ ਹੈ।
ਬਾਟ ਘਾਟ ਮਹਿ ਬਨੋ ਸਹਾਈ।
ਮਹਾਰਾਜ ਜੀ, ਕੋਈ ਬਾਦ ਘਾਟ ਹੋਵੇ ਉਹਦੇ ਚ ਸਹਾਇਤਾ ਕਰਨੀ, ਬਾਦ ਘਾਟ ਵਿੱਚ ਆਪ ਕਿਰਪਾ ਕਰਕੇ ਮਦਦ ਕਰਨੀ।
ਗੁਰ ਆਗੇ ਤਬ ਗਰੀਬ ਨਿਵਾਈ।
ਇਹ ਅਰਦਾਸ ਕਰਕੇ ਭਾਈ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਤੇ ਸੀਸ ਝੁਕਾਇਆ, ਨਮਸਕਾਰ ਕੀਤੀ ਹੈ।
ਚਰਨ ਕਮਲ ਪ੍ਰਿਯ ਪਰਸਨ ਕਰੇ।
ਬੜੇ ਪਿਆਰ ਨਾਲ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨ ਕਮਲ ਭਾਈ ਬਿਧੀ ਚੰਦ ਨੇ ਆਪਣੇ ਹੱਥਾਂ ਨਾਲ ਸਪਰਸ਼ ਕੀਤੇ ਹਨ।
ਸਭ ਤੇ ਖੁਸ਼ੀ ਲੀਨ ਬਲ ਤਰੇ।
ਸਭ ਤੋਂ ਖੁਸ਼ੀਆਂ ਲਈਆਂ ਜਿੰਨੇ ਸਿੱਖ ਸੰਗਤ ਬੈਠੀ ਸੀ, ਸਭ ਨੂੰ ਹੱਥ ਜੋੜ ਕੇ ਭਾਈ ਬਿਧੀ ਚੰਦ ਨੇ ਨਮਸਕਾਰ ਕਰਦਿਆਂ ਸਾਰਿਆਂ ਕੋਲੋਂ ਖੁਸ਼ੀਆਂ ਲਈਆਂ ਆਗਿਆ ਲਈ ਹੈ।
ਔਰ ਮੈਂ ਗੁਰ ਵਸਾਏ ਕਰ ਚਾਲਾ,
ਹਿਰਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਵਸਾ ਕੇ, ਸਤਿਗੁਰਾਂ ਦੀ ਪਵਿੱਤਰ ਸੋਹਣੀ ਮੂਰਤ ਨੂੰ ਆਪਣੇ ਹਿਰਦੇ ਚ ਵਸਾ ਕੇ,
ਲਵਪੁਰ ਕੋ ਸਨਮੁਖ ਤਿਸ ਕਾਲਾ,
ਲਾਹੌਰ ਸ਼ਹਿਰ ਵੱਲ ਮੁਖ ਕਰਕੇ ਭਾਈ ਬਿਧੀ ਚੰਦ ਜੀ ਚੱਲ ਪਏ।
ਹਿਰਦੇ ਵਿਚਾਰਤ ਹਰਖਤ ਜਾਤੋ,
ਮਨ ਦੇ ਵਿੱਚ ਵਿਚਾਰ ਕਰਦਿਆਂ ਬੜੀ ਖੁਸ਼ੀ ਦੇ ਨਾਲ ਭਾਈ ਬਿਧੀ ਚੰਦ ਜੀ ਬੜੇ ਭਾਰੀ ਉਤਸ਼ਾਹ ਨਾਲ ਮਨ ਦੇ ਬਿਲਾਸ ਖੁਸ਼ੀ ਦੇ ਨਾਲ ਜਾ ਰਹੇ ਨੇ।
ਸਭ ਤੇ ਅਧਿਕ ਮੋਹੇ ਗੁਰ ਜਾਤੋ,
ਖੁਸ਼ੀ ਕਿਸ ਗੱਲ ਦੀ ਹੈ? ਇਹ ਵੇਖੋ, ਸਤਿਗੁਰਾਂ ਕੋਲ ਸਿੱਖ ਤਾਂ ਸੈਂਕੜੇ ਹੋਰ ਵੀ ਨੇ, ਪਰ ਗੁਰੂ ਸਾਹਿਬ ਨੇ ਇਹ ਸੇਵਾ ਮੇਰੇ ਕੋਲੋਂ ਲੈਣੀ ਸੀ, ਮੇਰੇ ਤੇ ਉਹਨਾਂ ਨੇ ਕਿੰਨੀ ਦਇਆ ਕੀਤੀ ਕਿ ਸਾਰੇ ਸਿੱਖਾਂ ਵਿੱਚੋਂ ਮੈਨੂੰ ਸ੍ਰੇਸ਼ਟ ਜਾਣਿਆ ਹੈ।
ਕਰਿਓ ਪ੍ਰਚਾਰਨ ਸਭਾ ਸਮਾਜ,
ਔਰ ਸਾਰੀ ਸਭਾ ਵਿੱਚ ਉਹਨਾਂ ਮੈਨੂੰ ਆਵਾਜ਼ ਮਾਰ ਕੇ ਸੱਦਿਆ ਇਹ ਸੇਵਾ ਕਰਨ ਲਈ ਕਿ ਬਿਧੀ ਚੰਦ ਜੀ ਆਹ ਕੰਮ ਤੁਸੀਂ ਕਰੋ। ਕਹਿੰਦੇ ਮੇਰੇ ਕੋਈ ਭਾਗ ਹੀ ਜਾਗੇ ਨੇ, ਮੇਰੇ ਕੋਈ ਕਰਮ ਹੀ ਜਾਗੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਭਰੀ ਹੋਈ ਸਭਾ ਵਿੱਚ ਆਵਾਜ਼ ਮਾਰ ਕੇ ਮੈਨੂੰ ਥਾਪੜਾ ਦਿੱਤਾ ਹੈ।
ਕਿਉਂ ਨਾ ਕਰੋ ਮੈਂ ਦੁਸ਼ਟਰ ਕਾਜ,
ਮੈਂ ਕਿਉਂ ਨਾ ਇਹ ਔਖੇ ਤੋਂ ਔਖਾ ਕੰਮ ਕਰਾਂਗਾ ਜਿਸ ਕੰਮ ਵਾਸਤੇ ਮੈਨੂੰ ਮੇਰੇ ਗੁਰੂ ਨੇ ਚੁਣਿਆ ਹੈ।
ਤੀਨ ਦਿਵਸ ਮੈਂ ਪਹੁੰਚਿਓ
ਜਾਏ, ਏਦਾਂ ਦੀ ਵਿਚਾਰ ਕਰਦਿਆਂ ਭਾਈ ਬਿਧੀ ਚੰਦ ਤਿੰਨ ਦਿਨਾਂ ਵਿੱਚ ਇੱਥੋਂ ਚੱਲੇ, ਤਿੰਨ ਦਿਨ ਲੱਗੇ ਰਸਤੇ ਵਿੱਚ, ਤਿੰਨ ਦਿਨਾਂ ਵਿੱਚ ਲਾਹੌਰ ਜਾ ਪਹੁੰਚੇ, ਲਾਹੌਰ ਦੇ ਨੇੜੇ ਜਾ ਪਹੁੰਚੇ।
ਔਰ ਦਰ ਢਿੱਗ ਅਰਦਾਸ ਅਲਾਈ,
ਜਦੋਂ ਲਾਹੌਰ ਆਏ ਨਾ ਤੇ ਲਾਹੌਰ ਅੰਦਰ ਵੜਨ ਦਾ ਜਿਹੜਾ ਬਾਹਰਲਾ ਸ਼ਹਿਰ ਦਾ ਦਰਵਾਜ਼ਾ ਸੀ ਉੱਥੇ ਖਲੋ ਗਏ ਭਾਈ ਬਿਧੀ ਚੰਦ ਜੀ ਜਾ ਕੇ। ਲਾਹੌਰ ਸ਼ਹਿਰ ਦੇ ਦਰਵਾਜ਼ੇ ਕੋਲ ਖਲੋ ਕੇ ਪਹਿਲਾਂ ਭਾਈ ਬਿਧੀ ਚੰਦ ਨੇ ਅਰਦਾਸ ਕੀਤੀ,
ਸਰਬ ਗੁਰਨ ਕੋ ਬੰਦਨ ਕਰੀ।
ਉੱਥੇ ਪਹਿਲਾਂ ਸਮਗਰ ਗੁਰੂਆਂ ਦੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਸਾਰੇ ਗੁਰੂ ਸਾਹਿਬਾਨਾਂ ਦੇ ਨਾਂ ਲੈ ਕੇ ਭਾਈ ਬਿਧੀ ਚੰਦ ਨੇ ਅਰਦਾਸ ਕੀਤੀ।
ਤਤ ਛਿਨ ਕੀਓ ਪ੍ਰਵੇਸ਼ਨ ਪੁਰੀ,
ਅਰਦਾਸ ਕਰਕੇ ਫਿਰ ਲਾਹੌਰ ਸ਼ਹਿਰ ਚ ਉਸੇ ਵੇਲੇ ਪ੍ਰਵੇਸ਼ ਕਰ ਗਏ ਭਾਈ ਬਿਧੀ ਚੰਦ ਜੀ।
ਕਰਤ ਵਿਚਾਰਨ ਅਨੇਕ ਉਪਾਇ,
ਹੁਣ ਮਨ ਚ ਸੋਚਦੇ ਨੇ ਕਈ ਪ੍ਰਕਾਰ ਦੀਆਂ ਵਿਚਾਰਾਂ ਭਾਈ ਬਿਧੀ ਚੰਦ ਜੀ ਮਨ ਹੀ ਮਨ ਸੋਚ ਰਹੇ ਨੇ, ਕਿਵੇਂ ਜਾਇਆ ਜਾਏ ਕਿਲੇ ਵਿੱਚ, ਕਿਵੇਂ ਉਹਨਾਂ ਘੋੜਿਆਂ ਤੱਕ ਪਹੁੰਚਿਆ ਜਾਏ, ਏਦਾਂ ਦੀਆਂ ਵਿਚਾਰਾਂ ਭਾਈ ਸਾਹਿਬ ਜੀ ਮਨ ਚ ਕਰਨ ਲੱਗੇ।
ਕਿਮ ਤੁਰੰਗ ਟਿਗ ਪਹੁੰਚੋ ਜਾਏ,
ਕਿਵੇਂ ਉਹਨਾਂ ਘੋੜਿਆਂ ਤੱਕ ਪਹੁੰਚ ਕਰੀਏ, ਕਿਉਂਕਿ ਜਦੋਂ ਤੱਕ ਘੋੜਿਆਂ ਤੱਕ ਪਹੁੰਚਾਂਗਾ ਨੀ ਉਹ ਘੋੜੇ ਲਿਆਵਾਂਗਾ ਕਿਵੇਂ। ਭਾਈ ਸਾਹਿਬ ਏਦਾਂ ਦੀ ਵਿਚਾਰ ਕਰ ਰਹੇ ਨੇ।
ਦਿਓ ਜਾਏ ਨਹਿ ਸੰਨ ਕਦਾਈ,
ਸੋਚਦੇ ਨੇ ਵੀ ਜੇ ਸੰਨ ਲਾਵਾਂਗਾ ਤੇ ਕਿਲੇ ਨੂੰ ਸੰਨ ਲਾਣੀ ਔਖੀ, ਕੋਈ ਛੋਟਾ ਮੋਟਾ ਮਕਾਨ ਹੋਵੇ ਉਹਨੂੰ ਸੰਨ ਲਾ ਕੇ ਅੰਦਰ ਜਾਇਆ ਜਾ ਸਕਦਾ, ਪਰ ਕਿਲਾ ਤਾਂ ਬੜਾ ਵੱਡਾ, ਉਹਦੀ ਕੰਧ ਬੜੀ ਵੱਡੀ ਹੁੰਦੀ ਹੈ, ਨੀਂਹ ਬੜੀ ਮਜ਼ਬੂਤ ਹੁੰਦੀ ਹੈ, ਕਿਲੇ ਨੂੰ ਸੰਨ ਨਹੀਂ ਲਾਈ ਜਾ ਸਕਣੀ।
ਗਾਡੀ ਕੰਤ ਰਹਿਤ ਚੁੱਕ ਸਾਈ,
ਕੰਧਾਂ ਬੜੀਆਂ ਮਜ਼ਬੂਤ ਨੇ, ਸੰਨ ਨਹੀਂ ਲੱਗ ਸਕਣੀ। ਚਲੋ ਜੇ ਸੰਨ ਲਾਣ ਦਾ ਯਤਨ ਵੀ ਕਰਾਂ ਤੇ ਪਹਿਰੇਦਾਰ ਬਹੁਤ ਨੇ ਉੱਥੇ, ਕਿਲੇ ਦੀਆਂ ਕੰਧਾਂ ਤੇ ਪਹਿਰੇਦਾਰ ਫਿਰਦੇ ਨੇ, ਬੜੀ ਚੌਕਸਾਈ ਆ ਉੱਥੇ, ਬੜੀ ਸਾਵਧਾਨੀ ਨਾਲ ਉਹ ਪਹਿਰਾ ਦਿੰਦੇ ਨੇ।
ਨਹਿ ਉਪਰੋ ਪ੍ਰਵੇਸ਼ਨ ਪਾਵੇ,
ਉਹ ਕਿਸੇ ਉਪਰੇ ਬੰਦੇ ਨੂੰ ਨੇੜੇ ਨੀ ਫਰਕਣ ਦਿੰਦੇ, ਕੋਈ ਉਪਰਾ ਬੰਦਾ ਵੇਖ ਲੈਣ ਤੇ ਉਹਨੂੰ ਕਿਲੇ ਦੀਆਂ ਦੀਵਾਰਾਂ ਦੇ ਨੇੜੇ ਨੀ ਆਉਣ ਦਿੰਦੇ।
ਔਰ ਅਨੇਕ ਪਰ ਨਰ ਥਿਰ ਤਾਵੇ,
ਫਿਰ ਜਿਹੜੇ ਕਿਲੇ ਦੇ ਦਰਵਾਜ਼ੇ ਨੇ ਉਹਨਾਂ ਚੋਂ ਵੀ ਅੰਦਰ ਨੀ ਲੰਘ ਕੇ ਜਾ ਸਕਦਾ ਜਿਹੜੇ ਕਿਲੇ ਦੇ ਦਰਵਾਜ਼ੇ ਨੇ। ਦਰਵਾਜ਼ਿਆਂ ਤੇ ਵੀ ਹਜ਼ਾਰਾਂ ਬੰਦੇ ਖੜੇ ਨੇ, ਸਿਪਾਹੀ ਖੜੇ ਨੇ, ਪਹਿਰੇ ਤੇ ਖਲੋਤੇ ਨੇ।
ਨਿਕਟ ਦਰੋਗੇ ਬਣ ਕਰ ਦਾਸ,
ਤੇ ਫਿਰ ਦਰੋਗੇ ਦੇ ਕੋਲ ਜੇ ਦਾਸ ਬਣ ਕੇ ਜਾਵਾਂ ਵੀ ਚਲੋ ਜੇ ਨੌਕਰੀ ਰੱਖ ਲਵੇ, ਮੈਨੂੰ ਨੌਕਰ ਬਣਾ ਲਵੇ ਆਪਣਾ, ਉਹ ਵੀ ਨੀ ਜਾ ਕੇ ਪੇਸ਼ ਹੋ ਸਕਦਾ।
ਜੇਕਰ ਰਹੋ ਜਾਓ ਹੋ ਪਾਸ,
ਜੇ ਮੈਂ ਦਰੋਗੇ ਕੋਲ ਜਾ ਕੇ ਰਵਾਂ, ਦਰੋਗੇ ਨੂੰ ਜਾ ਕੇ ਕਹਾਂ ਕਿ ਉਹ ਮੈਨੂੰ ਆਪਣੇ ਕੋਲ ਨੌਕਰੀ ਤੇ ਰੱਖ ਲਵੇ।
ਸੋ ਨਹਿ ਰੱਖੇ ਬਿਨਾ ਚਿਨਾਰੀ,
ਉਹਨੇ ਵੀ ਮੈਨੂੰ ਪਹਿਚਾਣ ਤੋਂ ਜਾਣਨ ਤੋਂ ਬਿਨਾਂ ਉਹਨੇ ਵੀ ਨੀ ਆਪਣੇ ਕੋਲ ਰੱਖਣਾ, ਜਾਣ ਪਹਿਚਾਣ ਬਿਨਾਂ ਉਹਨੇ ਵੀ ਨੀ ਕਹਿਣਾ ਕਿ ਮੈਂ ਤੈਨੂੰ ਆਪਣੇ ਕੋਲ ਰੱਖ ਲੈਣਾ। ਕੋਈ ਪਹਿਚਾਣ ਹੋਵੇਗੀ ਤਾਂ ਹੀ ਆਪਣੇ ਕੋਲ ਰੱਖੇਗਾ ਨਾ। ਦਰੋਗੇ ਨੇ ਵੀ ਮੈਨੂੰ ਆਪਣੇ ਕੋਲ ਭਰਤੀ ਨਹੀਂ ਕਰਨਾ।
ਬਿਨਾ ਰਹੇ ਹੋਏ ਕਾਜ ਨਾ ਪਾਰੀ।
ਪਰ ਬਾਦਸ਼ਾਹ ਦੇ ਕਿਲੇ ਵਿੱਚ ਜਾਣ ਤੋਂ ਬਿਨਾਂ, ਉਹ ਦਰੋਗੇ ਦੇ ਨੇੜੇ ਰਹਿਣ ਤੋਂ ਬਿਨਾਂ, ਜਿਹੜਾ ਦਰੋਗਾ ਘੋੜਿਆਂ ਦੀ ਨਿਗਰਾਨੀ ਰੱਖਦਾ, ਉਹਦੇ ਕੋਲ ਰਹੇ ਬਿਨਾਂ ਇਹ ਕੰਮ ਹੋ ਨਹੀਂ ਸਕਣਾ। ਉੱਥੇ ਰਹਿਣਾ ਵੀ ਪੈਣਾ ਜ਼ਰੂਰ, ਕਿਲੇ ਦੇ ਅੰਦਰ ਪ੍ਰਵੇਸ਼ ਵੀ ਕਰਨਾ ਪੈਣਾ।
ਯਾ ਤੇ ਯਤਨ ਰਹਿਣ ਹਿਤ ਕਰੋ।
ਇਸ ਕਰਕੇ ਮੈਨੂੰ ਇਸ ਕਿਲੇ ਦੇ ਵਿੱਚ ਰਹਿਣ ਦਾ ਕੋਈ ਨਾ ਕੋਈ ਯਤਨ ਕਰਨਾ ਪਏਗਾ, ਜਿਸ ਤਰੀਕੇ ਨਾਲ ਮੈਂ ਇਸ ਕਿਲੇ ਦੇ ਅੰਦਰ ਰਹਿ ਸਕਾਂ।
ਜਿਸ ਤੇ ਆਪਣੀ ਮਨਸਾ ਪੂਰੋ।
ਜਿਹਦੇ ਨਾਲ ਮੈਂ ਆਪਣੇ ਮਨ ਦੀ ਇਹ ਮਨਸਾ ਪੂਰੀ ਕਰ ਸਕਾਂ।
ਏਵ ਵਿਚਾਰਤ ਪੂਰੀ ਪ੍ਰਵੇਸ਼ਾ।
ਏਦਾਂ ਦੀਆਂ ਵਿਚਾਰਾਂ ਕਰਦੇ ਭਾਈ ਵਿਧੀ ਚੰਦ ਜੀ ਨਗਰ ਚ ਪ੍ਰਵੇਸ਼ ਕਰ ਗਏ, ਲਾਹੌਰ ਵਿਚ ਪ੍ਰਵੇਸ਼ ਕਰ ਗਏ।
ਖਾਤੀ ਜੀਵਨ ਸਿੱਖ ਵਿਸ਼ੇਸ਼ਾ।
ਖਾਲਸਾ ਜੀ, ਉਸੇ ਨਗਰ ਵਿਚ ਇੱਕ ਤਰਖਾਣ ਜਾਤੀ ਦਾ ਸਿੱਖ ਸੀ, ਇਹਦਾ ਨਾਂ ਸੀ ਭਾਈ ਜੀਵਨ। ਭਾਈ ਜੀਵਨ ਨਾਮ ਦਾ ਇੱਕ ਤਰਖਾਣ ਸਿੱਖ ਲਾਹੌਰ ਸ਼ਹਿਰ ਦੇ ਵਿੱਚ ਰਹਿੰਦਾ ਸੀ।
ਇਸ ਕੇ ਸਦਨ ਪ੍ਰਵੇਸ਼ਿਓ ਜਾਈ।
ਭਾਈ ਵਿਧੀ ਚੰਦ ਜੀ ਦੀ ਉਹਦੇ ਨਾਲ ਜਾਣ ਪਹਿਚਾਣ ਸੀ। ਭਾਈ ਸਾਹਿਬ ਜੀ ਉਹਦੇ ਘਰ ਹੀ ਗਏ, ਜੀਵਨ ਦੇ ਘਰ। ਉਸ ਜੀਵਨ ਨਾਮ ਦੇ ਸਿੱਖ ਦੇ ਘਰ ਭਾਈ ਸਾਹਿਬ ਨੇ ਪ੍ਰਵੇਸ਼ ਕੀਤਾ।
ਨਿਕਟ ਹੋਏ ਕਹੇ ਪਰਣੋ ਪਾਈ।
ਕੋਲ ਹੋ ਕੇ ਦੋਵਾਂ ਨੇ ਇੱਕ ਦੂਜੇ ਦੇ ਪੈਰੀ ਪਵਣਾ ਕੀਤਾ, ਕਿਉਂਕਿ ਉਹਨਾਂ ਸਮਿਆਂ ਚ ਮਰਿਆਦਾ ਸੀ। ਜਦੋਂ ਸਿੱਖ ਆਪਸ ਵਿਚ ਮਿਲਦੇ ਸੀ, ਪੈਰੀ ਪਵਣਾ ਕਰਦੇ ਸਨ। ਦਸਵੇਂ ਪਾਤਸ਼ਾਹ ਨੇ ਜਦੋਂ ਖਾਲਸੇ ਦੀ ਸਾਜਨਾ ਕਰ ਦਿੱਤੀ, ਕੱਲ ਦਾ ਦਿਨ ਆ ਰਿਹਾ ਖਾਲਸੇ ਦੀ ਸਾਜਨਾ ਦਿਵਸ ਦਾ, ਉਸ ਦਿਨ ਤੋਂ ਬਾਅਦ ਮਹਾਰਾਜ ਜੀ ਨੇ ਫਤਿਹ ਦੀ ਮਰਿਆਦਾ ਚਲਾਈ ਕਿ ਜਦੋਂ ਸਿੰਘ ਆਪਸ ਵਿਚ ਮਿਲਣ, ਸਾਹਮਣੇ ਇੱਕ ਦੂਜੇ ਨੂੰ ਵੇਖਣ ਤੇ ਗੱਜ ਕੇ ਫਤਿਹ ਬੁਲਾਉਣ। ਉਸ ਤੋਂ ਪਹਿਲਾਂ ਪੈਰੀ ਪਵਣ ਦੀ ਮਰਿਆਦਾ ਸੀ। ਭਾਈ ਵਿਧੀ ਚੰਦ ਜੀ ਜਦੋਂ ਭਾਈ ਜੀਵਨ ਦੇ ਘਰ ਆਏ, ਭਾਈ ਜੀਵਨ ਨੇ ਉੱਠ ਕੇ ਭਾਈ ਸਾਹਿਬ ਦੇ ਪੈਰੀ ਪਵਣਾ ਕੀਤਾ, ਭਾਈ ਸਾਹਿਬ ਨੇ ਭਾਈ ਜੀਵਨ ਨੂੰ ਪੈਰੀ ਪਵਣਾ ਕੀਤਾ।
ਰਹਿਤ ਗੁਰੂ ਕੇ ਨਿਕਟ ਨਿਹਾਰਾ।
ਔਰ ਭਾਈ ਵਿਧੀ ਚੰਦ ਜੀ ਨੂੰ ਭਾਈ ਜੀਵਨ ਜੀ ਨੇ ਕਈ ਵਾਰ ਪਹਿਲਾਂ ਵੇਖਿਆ ਸੀ। ਉਹਨਾਂ ਵੇਖਿਆ ਸੀ ਕਿ ਭਾਈ ਵਿਧੀ ਚੰਦ ਜੀ ਗੁਰੂ ਘਰ ਦੇ ਬੜੇ ਪੁਰਾਣੇ ਸਿੱਖ ਨੇ, ਇਹ ਪਹਿਲਾਂ ਗੁਰੂ ਅਰਜਨ ਸਾਹਿਬ ਦੇ ਨਾਲ ਰਹੇ ਨੇ ਤੇ ਹੁਣ ਇਸ ਵਕਤ ਛੇਵੇਂ ਪਾਤਸ਼ਾਹ ਕੋਲ ਰਹਿ ਰਹੇ ਨੇ।
ਜੀਵਨ ਉੱਠਿਓ ਜਾਨ ਗੁਰ ਪਿਆਰਾ।
ਭਾਈ ਜੀਵਨ ਜੀ ਉੱਠੇ ਗੁਰੂ ਦਾ ਪਿਆਰਾ ਜਾਣ ਕੇ ਵੀ ਗੁਰੂ ਕਾ ਮਹਾਨ ਸਿੱਖ ਭਾਈ ਵਿਧੀ ਚੰਦ ਮੇਰੇ ਘਰ ਆਇਆ ਹੈ।
ਕਰ ਜੋਰਤ ਹੀ ਕਰੀ ਪ੍ਰਣਾਮੋ।
ਭਾਈ ਜੀਵਨ ਨੇ ਬੜੇ ਪਿਆਰ ਨਾਲ, ਅਦਬ ਨਾਲ, ਸਤਕਾਰ ਨਾਲ ਬਾਬਾ ਵਿਧੀ ਚੰਦ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ।
ਕਹਿਓ ਕਰੋ ਪਾਵਨ ਮਮਤਾਮੋ।
ਆਖਿਆ ਮਹਾਰਾਜ ਆਓ ਜੀ ਆਇਆਂ ਨੂੰ ਮੇਰੇ ਗਰੀਬ ਦਾ ਘਰ ਚਰਨ ਪਾ ਕੇ ਪਵਿੱਤਰ ਕਰੋ। ਮੈਂ ਗਰੀਬ ਦਾ ਇਹ ਘਰ ਆਪਣੇ ਚਰਨ ਪਾ ਕੇ ਪਵਿੱਤਰ ਕਰੋ।
ਸ੍ਰੀ ਸਤਿਗੁਰੂ ਮੁਸਾਹਿਬ ਪਾਰਾ।
ਇਹ ਭਾਈ ਵਿਧੀ ਚੰਦ ਜੀ, ਤੁਸੀਂ ਗੁਰੂ ਸਾਹਿਬ ਦੇ ਬੜੇ ਵੱਡੇ ਮੁਸਾਹਿਬ ਹੋ, ਗੁਰੂ ਘਰ ਦੇ ਮਹਾਨ ਸੇਵਕ ਹੋ।
ਆਨ ਚਰਨ ਮਮ ਘਰ ਮਹਿਤਾਰਾ।
ਤੁਸੀਂ ਬੜੀ ਕਿਰਪਾ ਕੀਤੀ ਕਿ ਮੈਂ ਗਰੀਬ ਦੇ ਘਰ ਆ ਕੇ ਆਪਣੇ ਪਵਿੱਤਰ ਪਾਵਨ ਚਰਨ ਪਾਏ ਹਨ।
ਪੰਚ ਡਸਾਏ ਬਸਾਏ ਆਨੰਦ।
ਭਾਈ ਜੀਵਨ ਨੂੰ ਚਾਉ ਚੜ੍ਹ ਗਿਆ, ਬੜੇ ਅਦਬ ਨਾਲ ਪਲੰਘਾ ਡਾਇਆ ਭਾਈ ਵਿਧੀ ਚੰਦ ਜੀ ਨੂੰ ਬਿਠਾਣ ਵਾਸਤੇ।
ਸਭ ਵਿਧ ਕੀਨੀ ਸੇਵ ਬਿਨੰਦ।
ਪਲਗੇ ਤੇ ਬਿਠਾ ਕੇ ਭਾਈ ਵਿਧੀ ਚੰਦ ਜੀ ਨੂੰ ਬੜੇ ਅਦਬ ਨਾਲ, ਬੜੇ ਸਤਕਾਰ ਨਾਲ ਭਾਈ ਜੀਵਨ ਖਾਤੀ ਨੇ ਸਰਬ ਪ੍ਰਕਾਰ ਦੀ ਸੇਵਾ ਭਾਈ ਸਾਹਿਬ ਦੀ ਕੀਤੀ।
ਜਲ ਤਾਤੋ ਕਰ ਪਾਏ ਪਖਾਰੇ।
ਪਹਿਲਾਂ ਪਾਣੀ ਲਿਆਂਦਾ ਗਰਮ ਕਰਕੇ, ਗਰਮ ਪਾਣੀ ਲਿਆ ਕੇ, ਜਲ ਲਿਆ ਕੇ ਉਹਦੇ ਨਾਲ ਭਾਈ ਸਾਹਿਬ ਦੇ ਚਰਨ ਧੋਏ। ਭਾਈ ਸਾਹਿਬ ਜੀ ਦੇ ਚਰਨ ਧੋ ਕੇ ਚਰਨ ਪਵਿੱਤਰ ਕੀਤੇ।
ਯਥਾ ਸ਼ਕਤ ਕਰ ਵਿਵਿਦ ਆਹਾਰੇ।
ਚਰਨ ਧੋਏ, ਕਿਉਂਕਿ ਪੈਂਡੇ ਦਾ ਮੁਸਾਫਰ ਖਾਨੇ ਮੁਸਾਫਰ ਕਰਕੇ ਆਏ ਸੀ, ਥਕਾਵਟ ਦੂਰ ਕੀਤੀ ਗਰਮ ਜਲ ਦੇ ਨਾਲ, ਫਿਰ ਵਿਵਿਧ ਪ੍ਰਕਾਰ ਦੇ ਭੋਜਨ, ਵਿਵਿਧ ਪ੍ਰਕਾਰ ਦੇ ਆਹਾਰ ਤਿਆਰ ਕਰਵਾਏ।
ਕਰ ਔਰ ਹਰ ਪਰਮ ਪਰਸਪਰ ਵੈਸੇ।
ਭਾਈ ਵਿਧੀ ਚੰਦ ਜੀ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਦੋਵੇਂ ਬੈਠ ਗਏ, ਭਾਈ ਵਿਧੀ ਚੰਦ ਜੀ ਵੀ ਬੈਠ ਗਏ, ਭਾਈ ਜੀਵਨ ਜੀ ਵੀ ਬੈਠ ਗਏ ਤੇ ਆਪਸ ਵਿਚ ਹੁਣ ਵਿਚਾਰ ਕਰਨ ਲੱਗੇ।
ਕਹਿ ਜੀਵਨ ਆਗਮਨੂ ਕੈਸੇ।
ਭਾਈ ਜੀਵਨ ਜੀ ਪੁੱਛਣ ਲੱਗੇ ਭਾਈ ਵਿਧੀ ਚੰਦ ਜੀ ਨੂੰ, ਭਾਈ ਸਾਹਿਬ ਜੀ ਇਹ ਦੱਸੋ ਵੀ ਤੁਹਾਡਾ ਲਾਹੌਰ ਸ਼ਹਿਰ ਚ ਕਿਵੇਂ ਆਉਣਾ ਹੋਇਆ, ਤੁਸੀਂ ਇੱਥੇ ਕਿਵੇਂ ਆਏ ਹੋ, ਤੁਹਾਡਾ ਇੱਥੇ ਕਿਵੇਂ ਆਉਣਾ ਹੋਇਆ?
ਸ੍ਰੀ ਸਤਿਗੁਰ ਕੇ ਕਾਰਜ ਆਏ।
ਕੋਈ ਗੁਰੂ ਘਰ ਦਾ ਕੰਮ ਹੈ ਜਿਹੜਾ ਕਰਨ ਵਾਸਤੇ ਆਏ ਹੋ, ਜਾਂ ਤੁਹਾਡਾ ਕੋਈ ਆਪਣਾ ਨਿੱਜੀ ਕੰਮ ਹੈ, ਜਾਂ ਗੁਰੂ ਘਰ ਦੇ ਕਿਸੇ ਕਾਰਜ ਕਰਕੇ ਆਏ ਹੋ?
ਜਦੋਂ ਚਾਹੇ ਕੁਛ ਆਪਣਾ ਬਣਾਏ,
ਜਾਂ ਫਿਰ ਆਪਣੇ ਕਿਸੇ ਕੰਮ ਕਰਕੇ ਆਏ ਹੋ? ਭਾਈ ਸਾਹਿਬ ਜੀ ਦੱਸੋ ਤੁਹਾਡਾ ਕਿਵੇਂ ਆਉਣਾ ਹੋਇਆ?
ਭਾਗ ਵਿਸਾਲ ਪ੍ਰਥਮ ਕੇ ਮੇਰੇ,
ਮੇਰੇ ਤਾਂ ਕੋਈ ਚੰਗੇ ਭਾਗ ਸਨ। ਭਾਈ ਜੀਵਨ ਜੀ ਕਹਿ ਰਹੇ, ਭਾਈ ਸਾਹਿਬ ਮੇਰੇ ਤਾਂ ਕੋਈ ਚੰਗੇ ਵਧੀਆ ਭਾਗ ਸਨ, ਕੋਈ ਚੰਗੇ ਕਰਮ ਸਨ।
ਰਾਵਰ ਕਰਿਓ ਆਨ ਕਰ ਡੇਰੇ,
ਤੁਸੀਂ ਆ ਕੇ ਮੇਰੇ ਘਰ ਚ ਡੇਰਾ ਕੀਤਾ, ਮੇਰੇ ਘਰ ਚ ਚਰਨ ਪਾਏ ਹਨ।
ਵਿਧੀ ਚੰਦ ਸਭ ਗਾਥ ਸੁਣਾਈ।
ਜਦੋਂ ਜੀਵਨ ਜੀ ਨੇ ਪੁੱਛਿਆ ਨਾ ਭਾਈ ਵਿਧੀ ਚੰਦ ਜੀ ਨੂੰ ਕਿਵੇਂ ਆਏ ਹੋ, ਕਿਵੇਂ ਆਉਣਾ ਹੋਇਆ, ਤੋ ਭਾਈ ਵਿਧੀ ਚੰਦ ਜੀ ਉਸ ਵੇਲੇ ਬੋਲੇ, ਸਾਰੀ ਗਾਥਾ ਭਾਈ ਵਿਧੀ ਚੰਦ ਜੀ ਨੇ ਦੱਸੀ।
ਸਤਿਗੁਰ ਉਚਿਤ ਵਸਤ ਜਿਸ ਇਸ ਥਾਈ,
ਕਹਿਣ ਲੱਗੇ ਭਾਈ ਜੀਵਨ ਇਹ ਜਿਹੜੇ ਸ਼ਹਿਰ ਵਿੱਚ ਮੈਂ ਆਇਆ ਨਾ, ਇਸ ਸ਼ਹਿਰ ਵਿੱਚ ਗੁਰੂ ਸਾਹਿਬ ਜੀ ਵਾਸਤੇ ਇੱਕ ਬੜੀ ਵਧੀਆ ਵਸਤੂ ਹੈ, ਸਤਿਗੁਰਾਂ ਵਾਸਤੇ ਕੋਈ ਬੜੀ ਵਧੀਆ ਯੋਗ ਵਸਤੂ ਜਿਹੜੀ ਗੁਰੂ ਘਰ ਹੋਣੀ ਚਾਹੀਦੀ ਹੈ, ਚਾਹੀਦੀ ਗੁਰੂ ਘਰ ਚ, ਪਰ ਹੈ ਇੱਥੇ ਗਲਤ ਘਰ ਵਿੱਚ, ਕਿਤੇ ਉਹ ਗਲਤ ਘਰ ਚੋਂ ਚੁੱਕ ਕੇ ਲਿਜਾ ਕੇ ਸਹੀ ਘਰ ਚ ਪਹੁੰਚਾਉਣ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨੇ ਮੇਰੀ ਲਈ, ਉਹ ਕੰਮ ਕਰਨ ਵਾਸਤੇ ਮੈਂ ਇੱਥੇ ਆਇਆ ਹਾਂ।
ਮੈਂ ਜਾਣੋ ਕਿ ਤੂੰ ਲਖ ਪਾਵੋ।
ਭਾਈ ਜੀਵਨ ਜੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ ਨਾ, ਇਹਨੂੰ ਸਿਰਫ ਇੱਥੇ ਮੈਂ ਜਾਣਦਾ, ਜਾਂ ਦੂਜਾ ਤੂੰ ਹੈ ਗੁਰੂ ਕਾ ਸਿੱਖ, ਜਾਂ ਤੂੰ ਜਾਣਦਾ, ਤੈਨੂੰ ਦੱਸਦਾ ਹਾਂ।
ਨਹੀਂ ਪੰਚਵੇਂ ਕਰਨ ਸੁਣਾਵੋ।
ਤੇ ਇਹ ਗੱਲ ਕਿਸੇ ਪੰਜਵੇਂ ਕੰਨ ਚ ਨਾ ਪਵੇ, ਦੋ ਕੰਨ ਤੇਰੇ ਨੇ, ਦੋ ਮੇਰੇ ਨੇ, ਇਹਨਾਂ ਚਾਰਾਂ ਕੰਨਾਂ ਚ ਹੀ ਗੱਲ ਰਹਿਣੀ ਚਾਹੀਦੀ ਹੈ, ਕਿਸੇ ਪੰਜਵੇਂ ਕੰਨ ਦੇ ਵਿੱਚ ਇਹ ਖਬਰ ਨਹੀਂ ਪੈਣੀ ਚਾਹੀਦੀ।
ਬਲੀ ਤੁਰੰਗ ਸ਼ਾਹੋ ਕੇ ਪਿਆਰੇ,
ਤੇ ਸੁਣ ਤੈਨੂੰ ਦੱਸਾਂ ਮੈਂ ਕੀ ਕਰਨ ਆਇਆ। ਇੱਥੇ ਬਾਦਸ਼ਾਹ ਸ਼ਾਹਜਹਾਨ ਦੇ ਕਿਲੇ ਵਿੱਚ ਬੜੇ ਸੋਹਣੇ ਕੀਮਤੀ ਘੋੜੇ ਨੇ, ਜਿਨ੍ਹਾਂ ਨੂੰ ਦਰਿਆਈ ਘੋੜੇ ਕਹਿੰਦੇ ਨੇ, ਬੜੇ ਸੁੰਦਰ ਤੇ ਕੀਮਤੀ ਘੋੜੇ ਨੇ ਬਾਦਸ਼ਾਹ ਦੇ ਕੋਲ।
ਹੋਇਓ ਚਹੇ ਸ਼੍ਰੀ ਗੁਰ ਅਸਵਾਰੇ,
ਉਹਨਾਂ ਘੋੜਿਆਂ ਤੇ ਗੁਰੂ ਹਰਗੋਬਿੰਦ ਸਾਹਿਬ ਸਵਾਰ ਹੋਣਾ ਚਾਹੁੰਦੇ ਨੇ, ਜਿਹੜੇ ਘੋੜੇ ਇੱਥੇ ਬਾਦਸ਼ਾਹ ਕੋਲ ਨੇ ਨਾ, ਉਹਨਾਂ ਘੋੜਿਆਂ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਵਾਰ ਹੋਣਾ ਚਾਹੁੰਦੇ ਨੇ।
ਕਿਮ ਪਹੁੰਚੋ ਮੈਂ ਜੁਗਤ ਬਤਾਵੋ।
ਹੁਣ ਭਾਈ ਜੀਵਨ ਤੂੰ ਇਹ ਜੁਗਤੀ ਦੱਸ ਵੀ ਮੈਂ ਉਹਨਾਂ ਘੋੜਿਆਂ ਤੱਕ ਕਿਵੇਂ ਪਹੁੰਚਾ, ਜਿਹੜੇ ਉਹ ਬਾਦਸ਼ਾਹ ਦੇ ਮਹਿਲ ਚ ਘੋੜੇ ਬੱਧੇ ਹੋਏ ਨੇ, ਉਹਨਾਂ ਘੋੜਿਆਂ ਤੱਕ ਮੇਰੀ ਪਹੁੰਚ ਕਿਵੇਂ ਹੋਵੇ, ਇਹਦੀ ਜੁਗਤੀ ਹੁਣ ਤੂੰ ਦੱਸ।
ਕਿਮ ਨਿਕਸ ਹੈ ਸਭ ਭੇਦ ਬਤ ਬੁਝਾਓ,
ਮੈਨੂੰ ਸਾਰਾ ਭੇਦ ਦੱਸ ਵੀ ਉਹ ਘੋੜੇ ਉੱਥੋਂ ਕਿਵੇਂ ਬਾਹਰ ਨਿਕਲ ਸਕਦੇ ਹਨ।
ਤੂੰ ਪੁਰ ਬਸੈ ਲਖੈ ਸਭ ਕਾਹੂ,
ਤੂੰ ਇੱਥੇ ਨਗਰ ਦਾ ਵਸਿੰਦਾ, ਤੈਨੂੰ ਸਾਰੇ ਸ਼ਹਿਰ ਦਾ ਭੇਤ ਹੈ, ਇੱਥੋਂ ਦਾ ਭੇਤ ਹੈ, ਤੂੰ ਇੱਥੋਂ ਦਾ ਰਹਿਣ ਵਾਲਾ ਹੈ।
ਕਿਸ ਥਲ ਖਰੇ ਰਹਿਤ ਕੋ ਪਾਹੂ,
ਉਹ ਘੋੜੇ ਕਿਸ ਜਗ੍ਹਾ ਤੇ ਖਲੋਤੇ ਰਹਿੰਦੇ ਨੇ, ਔਰ ਉਹਨਾਂ ਘੋੜਿਆਂ ਦੀ ਨਿਗਰਾਨੀ ਕੌਣ ਕਰਦਾ, ਉਹਨਾਂ ਘੋੜਿਆਂ ਦੇ ਉੱਤੇ ਕਿਸ ਦਰੋਗੇ ਦੀ ਡਿਊਟੀ ਲੱਗੀ, ਉਹ ਦਰੋਗੇ ਦਾ ਕੀ ਨਾਮ ਹੈ?
ਕਹਾ ਨਾਮ ਜੋ ਰਹਿ ਦਰੋਗਾ,
ਜਿਹੜਾ ਦਰੋਗਾ ਉਹਨਾਂ ਘੋੜਿਆਂ ਦੀ ਸੇਵਾ ਵਿੱਚ ਰਹਿੰਦਾ ਹੈ, ਉਹ ਦਰੋਗੇ ਦਾ ਕੀ ਨਾਮ ਹੈ?
ਤਕਰਾਈ ਹਿਤ ਕੇਤਕ ਲੋਗਾ,
ਉਹਨਾਂ ਘੋੜਿਆਂ ਦੀ ਤਕੜਾਈ ਵਾਸਤੇ ਕਿੰਨੇ ਕੁ ਲੋਕ ਨੇ ਉੱਥੇ, ਕਿੰਨੇ ਕੁ ਸਿਪਾਹੀ ਨੇ, ਕਿੰਨੇ ਕੁ ਸਿਪਾਹੀ ਉੱਥੇ ਪਹਿਰੇ ਤੇ ਖਲੋਂਦੇ ਨੇ?
ਸੁਣ ਜੀਵਨ ਮਨ ਮਾਹੇ ਬਿਸਮਾਇਓ,
ਭਾਈ ਜੀਵਨ ਨੇ ਜਦੋਂ ਸੁਣਿਆ ਵੀ ਇਹ ਕਿੱਡਾ ਵੱਡਾ ਹੌਸਲਾ, ਕਿੱਡੀ ਵੱਡੀ ਗੱਲ, ਬਾਦਸ਼ਾਹ ਦੇ ਮਹਿਲ ਚੋਂ ਉਹਦੇ ਜਿਗਰੇ ਦੇ ਜਿਹੜੇ ਟੁਕੜੇ ਨੇ ਕਲੇਜੇ ਦੇ, ਉਹ ਕੱਢ ਕੇ ਲਿਆਉਣ ਦੀ ਗੱਲ ਕਰ ਰਹੇ ਨੇ ਭਾਈ ਵਿਧੀ ਚੰਦ, ਬੜੀ ਦਲੇਰੀ ਨਾਲ ਉੱਥੇ ਹੀ ਬੈਠੇ ਸ਼ਹਿਰ ਚ, ਹੈਰਾਨ ਹੋ ਗਏ ਭਾਈ ਜੀਵਨ ਜੀ ਸੁਣ ਕੇ।
ਦੁਸ਼ਤਰ ਕਾਜ ਕਰਨ ਹਿਤ ਆਇਓ,
ਕਿਹੜਾ ਔਖਾ ਕੰਮ ਭਾਈ ਵਿਧੀ ਚੰਦ ਜੀ, ਤੁਸੀਂ ਤਾਂ ਇਹ ਗੱਲ ਏਦਾਂ ਕਰ ਰਹੇ ਹੋ ਵੀ ਜਿਵੇਂ ਸੌਖਾ ਜਿਹਾ ਕੰਮ ਹੈ, ਕਿਸੇ ਦੇ ਘਰ ਚ ਬੱਧੇ ਨੇ ਤੇ ਖੋਲ ਕੇ ਲੈ ਆਉਣੇ। ਮਹਾਰਾਜ ਭਾਈ ਵਿਧੀ ਚੰਦ ਜੀ ਬਾਦਸ਼ਾਹ ਦਾ ਕਿਲਾ, ਬਾਦਸ਼ਾਹ ਦਾ ਜਿੱਥੇ ਤੱਕ ਕੋਈ ਨਵਾਬ ਵੀ ਨਹੀਂ ਪਹੁੰਚ ਸਕਦਾ, ਤੁਸੀਂ ਤਾਂ ਇੱਕ ਸਧਾਰਨ ਵਿਅਕਤੀ ਹੋ, ਕਿਵੇਂ ਪਹੁੰਚੋਗੇ ਉੱਥੇ, ਏਡਾ ਔਖਾ ਕੰਮ ਕਰਨ ਆਏ ਹੋ।
ਸੰਮਨ ਬੁਰਜ ਸ਼ਾਹੋ ਕੋ ਬਾਸਾ,
ਜਿਹੜਾ ਅੰਦਰ ਸੰਮਨ ਬੁਰਜ ਹੈ ਨਾ, ਕਿਲੇ ਦੇ ਅੰਦਰ ਇੱਕ ਜਗ੍ਹਾ ਸੀ ਸੰਮਨ ਬੁਰਜ ਕਹਿੰਦੇ ਨੇ ਉਹਨੂੰ, ਸੰਮਨ ਬੁਰਜ ਜਿਹੜਾ ਉਹਦੇ ਵਿੱਚ ਬਾਦਸ਼ਾਹ ਸ਼ਾਹ ਜਹਾਨ ਦਾ ਵਸ ਹੈ।
ਚਪਲ ਤੁਰੰਗਨ ਪਾਸ ਨਿਵਾਸਾ,
ਜਿਹੜੇ ਘੋੜਿਆਂ ਦੀ ਗੱਲ ਤੁਸੀਂ ਕਰ ਰਹੇ ਹੋ ਨਾ, ਜਿੱਥੇ ਬਾਦਸ਼ਾਹ ਦਾ ਨਿਵਾਸ ਆ, ਉਹਨੇ ਬਿਲਕੁਲ ਆਪਣੇ ਸਾਹਮਣੇ ਨਿਗਾਹ ਦੇ ਉੱਥੇ ਉਹ ਘੋੜੇ ਬੰਨ ਕੇ ਰੱਖੇ ਹੋਏ ਨੇ, ਉਹ ਚਪਲ ਤੇ ਚੰਚਲ ਘੋੜੇ ਉਹਦੇ ਕੋਲ ਰਹਿੰਦੇ ਹਨ।
ਕਰਨ ਸੈਂਕਰੇ ਕੀ ਰਖਵਾਰੀ,
ਕੋਈ 5-10 ਬੰਦੇ ਹੋਣ ਰਖਵਾਲੀ ਵਾਲੇ, ਤੇ ਮੈਂ ਦੱਸਾਂ ਉੱਥੇ ਤੇ ਹਜ਼ਾਰਾਂ ਦੀ ਗਿਣਤੀ ਚ ਸਿਪਾਹੀ ਖੜੇ ਰਹਿੰਦੇ ਨੇ, ਹਜ਼ਾਰਾਂ ਦੀ ਗਿਣਤੀ ਚ ਸਿਪਾਹੀ ਖਲੋਤੇ ਰਹਿੰਦੇ ਨੇ।
ਸੇਵਕ ਸੇਵਕ ਰਹੇ ਤਿੰਨ ਪਾਰੀ,
ਤੇ ਬੜੇ ਬੜੇ ਸੇਵਕ ਉੱਥੇ ਸੇਵਾ ਕਰਦੇ ਹਨ।
ਔਰ ਅਨੇਕਨ ਕੇ ਰਹੇ ਅੰਤਰ,
ਇੱਕ ਦਰਵਾਜਾ ਨਹੀਂ, ਪਹਿਲਾਂ ਬਾਹਰਲਾ ਦਰਵਾਜਾ, ਫਿਰ ਅੰਦਰ, ਫਿਰ ਦੂਜਾ, ਫਿਰ ਤੀਜਾ, ਫਿਰ ਚੌਥਾ, ਪਤਾ ਨੀ 7 ਤਾਂ ਦਰਵਾਜੇ ਹੀ ਹੋਣੇ ਨੇ ਜਿਹੜੇ ਲੰਘ ਕੇ ਅੰਦਰ ਜਾਈਦੇ ਨੇ ਜਿੱਥੇ ਉਹ ਘੋੜੇ ਨੇ, 7 ਤਾਂ ਦਰਵਾਜੇ ਹੀ ਹੋਣਗੇ ਭਾਈ ਬੀਬੀ ਚੰਦ ਜਿਨ੍ਹਾਂ ਨੂੰ ਲੰਘ ਕੇ ਅੰਦਰ ਜਾਈਦਾ।
ਗਨ ਪਟ ਸ਼ਸਤਰ ਸਹਿਤ ਨਿਰੰਤਰ,
ਫਿਰ ਉਹਨਾਂ ਦਰਵਾਜਿਆਂ ਤੇ ਬੜੇ ਸੂਰਮੇ ਜਿਹੜੇ ਉਹਦੇ ਹੱਥਾਂ ਵਿੱਚ ਬੰਦੂਕਾਂ, ਨੇਜੇ, ਭਾਲੇ, ਬਰਛੇ, ਕਿਰਪਾਨਾਂ, ਇਹੋ ਜਿਹੇ ਸ਼ਸਤਰ ਲੈ ਕੇ ਉਹ ਖਲੋਤੇ ਰਹਿੰਦੇ ਨੇ।
ਸੌਂਦੇ ਖਾਨ ਜੋ ਨਾਮ ਦਰੋਗਾ,
ਫਿਰ ਉਹਨਾਂ ਘੋੜਿਆਂ ਦੀ ਨਿਗਰਾਨੀ ਕਰਨ ਵਾਲਾ ਜਿਹੜਾ ਦਰੋਗਾ ਹੈ ਉਹਦਾ ਨਾਂ ਹੈ ਸੌਂਦੇ ਖਾਨ। ਭਾਈ ਜੀਵਨ ਨੂੰ ਕੁਝ ਭੇਤ ਸੀ ਉਸ ਇਲਾਕੇ ਦਾ, ਨਾਲ ਜੋ ਰਹਿੰਦੇ ਸਨ, ਕਹਿੰਦੇ ਉਹਨਾਂ ਘੋੜਿਆਂ ਦੀ ਨਿਗਰਾਨੀ ਕਰਨ ਵਾਲਾ ਜਿਹੜਾ ਦਰੋਗਾ ਹੈ ਉਹਦਾ ਨਾਮ ਸੌਂਦੇ ਖਾਨ ਹੈ।
ਅਨੁਸਾਰੀ ਬਹੁ ਲੋਕ,
ਸੌਂਦੇ ਖਾਨ ਦੇ ਅਧੀਨ ਬੜੇ ਲੋਕ ਨੇ, ਬੜੇ ਲੋਕ ਉਹਦੇ ਅਧੀਨ ਰਹਿੰਦੇ ਹਨ।
ਕਿਸ ਹੀ ਬਿਦ ਜੋ ਨਹਿ ਬਨ ਆਵੇ,
ਤੇ ਜੋ ਗੱਲ ਕਿਸੇ ਦੇ ਕੋਲੋਂ ਵੀ ਨਹੀਂ ਬਣ ਸਕਦੀ,
ਤੂੰ ਕਰ ਲੇ ਜੇ ਸਤਿਗੁਰ ਪਾਵੇ।
ਪਰ ਹਾਂ ਭਾਈ ਵਿਧੀ ਚੰਦ, ਤੂੰ ਉਹ ਕੰਮ ਕਰ ਸਕਦਾ ਜੇ ਗੁਰੂ ਨੂੰ ਪਾਵੇ। ਵੈਸੇ ਤਾਂ ਇਹ ਕੰਮ ਬਹੁਤ ਔਖਾ ਹੈ, ਪਰ ਹੋ ਸਕਦਾ ਹੈ ਜੇ ਗੁਰੂ ਨੂੰ ਪਾ ਜਾਵੇ।
ਥਾਨ ਕਿਮ ਪਹੁੰਚੇ ਪਾਸ,
ਬੜੀ ਦੁਰਗਮ ਥਾਂ ਹੈ ਘੋੜਿਆਂ ਦੀ, ਉੱਥੇ ਤੇਰਾ ਕਿਵੇਂ ਪਹੁੰਚਣਾ ਹੋਵੇਗਾ।
ਸੋ ਲੈ ਕੇ ਜਾਨ ਆਵਾਸ,
ਜੇ ਉੱਥੇ ਪਹੁੰਚ ਵੀ ਜਾਏ ਤੇ ਉੱਥੋਂ ਘੋੜਿਆਂ ਨੂੰ ਕੱਢੇਗਾ ਕਿਵੇਂ। ਹੈਰਾਨੀ ਤਾਂ ਇਸ ਗੱਲ ਦੀ ਹੈ ਨਾ, ਵੀ ਪਹੁੰਚ ਤਾਂ ਜਾਏਗਾ ਪਰ ਉਹਨਾਂ ਘੋੜਿਆਂ ਨੂੰ ਉਸ ਘਰ ਦੇ ਵਿੱਚੋਂ ਬਾਹਰ ਕੱਢ ਕੇ ਕਿਵੇਂ ਲੈ ਕੇ ਆਵੇਗਾ।
ਗੁਰ ਦੁਰਗਮ ਕੋ ਸੁਗਮ ਬਣਾਵੇ,
ਪਰ ਗੁਰੂ ਚਾਹੇ ਤੇ ਦੁਰਗਮ ਨੂੰ ਔਖਾ, ਔਖੇ ਨੂੰ ਸੌਖਾ ਬਣਾ ਸਕਦਾ।
ਬਲ ਬਲੀ ਕਰ ਬਲ ਨਿਬਲਾਵੇ,
ਜਿਹੜੇ ਨਿਰਬਲ ਨੇ ਉਹਨਾਂ ਨੂੰ ਬਲੀ ਬਣਾ ਦੇਵੇ, ਤੇ ਜਿਹੜੇ ਬਲੀ ਨੇ ਉਹਨਾਂ ਨੂੰ ਨਿਰਬਲ ਬਣਾ ਦੇਵੇ, ਗੁਰੂ ਦੀ ਸਮਰੱਥ ਹੈ।
ਅਪਰ ਕੌਣ ਪਹੁੰਚੇ ਤਹਿ ਜਾਈ,
ਹੋਰ ਭਲਾ ਕੌਣ ਆ ਜਿਹੜਾ ਉੱਥੇ ਪਹੁੰਚ ਸਕੇ।
ਤਸਕਰ ਲੈ ਚਲੇ ਪਲਾਈ,
ਉੱਥੇ ਤਾਂ ਚੋਰ ਬਣ ਕੇ ਦੌੜਾ ਕੇ ਲੈ ਜਾਏ ਜਾਣੇ ਨੇ, ਘੋੜੇ ਜਿਹੜਾ ਚੋਰ ਬਣ ਕੇ ਜਾਵੇ।
ਸੁਣ ਵਿਧੀਆ ਕਹਿ ਗੁਰੂ ਭਰੋਸੇ,
ਸੁਣ ਕੇ ਭਾਈ ਵਿਧੀ ਚੰਦ ਜੀ ਕਹਿੰਦੇ, ਭਾਈ ਜੀਵਨ ਮੈਨੂੰ ਮੇਰੇ ਗੁਰੂ ਤੇ ਭਰੋਸਾ, ਮੈਂ ਗੁਰੂ ਦਾ ਭਰੋਸਾ ਧਾਰ ਕੇ ਇੱਥੇ ਆਇਆ ਹਾਂ।
ਮੈਂ ਚਲ ਆਇਓ ਏਤਕ ਕੇਸੋ,
ਇਹਨੇ ਕੋਹ ਦਾ ਪੈਂਡਾ ਤਹਿ ਕਰਕੇ ਮਾਲਵੇ ਤੋਂ ਇੱਥੇ ਤੱਕ ਆਇਆ, ਮੈਂ ਗੁਰੂ ਦੇ ਭਰੋਸੇ ਤੇ ਆਇਆ ਹਾਂ।
ਸਭ ਕਾਰਜ ਕਰ ਲੇ ਸੁਖਾਰੇ,
ਸਾਰਾ ਕੰਮ ਮੈਂ ਸੁਖਾਲੇ ਤਰੀਕੇ ਨਾਲ ਹੀ ਕਰ ਲੈਣਾ।
ਕਹਾ ਹਰਨ ਹੈ ਸ਼ਾਹੋ ਵਿਚਾਰੇ,
ਬਾਦਸ਼ਾਹ ਦੇ ਸਾਹਮਣੇ ਉਹਨਾਂ ਘੋੜਿਆਂ ਨੂੰ ਲੈ ਕੇ ਜਾਵਾਂਗਾ, ਬਾਦਸ਼ਾਹ ਨੂੰ ਕੰਨੋ ਕੰਨੀ ਖਬਰ ਤੱਕ ਨਹੀਂ ਹੋ ਸਕੇਗੀ।
ਧੂਪ ਖੁਰਚਨਾ ਇੱਕ ਕਰ ਦੀਜੈ,
ਏਦਾਂ ਕਰ ਭਾਈ ਜੀਵਨ, ਘਾ ਖੋਤਰਨ ਵਾਸਤੇ ਨਾ ਮੈਨੂੰ ਇੱਕ ਰੰਬੀ ਬਣਾ ਦੇ। ਰੰਬੀ ਦੂਬ ਨੂੰ, ਦੂਬ ਨਾਮ ਹੈ ਘਾ ਦਾ, ਘਾ ਨੂੰ ਦੂਬੜੇ ਨੂੰ ਖੁਰਚਣ ਵਾਸਤੇ ਮੈਨੂੰ ਇੱਕ ਰੰਬੀ ਤਿਆਰ ਕਰਕੇ ਦੇ ਦੇ।
ਉਰੋ ਮਨੋਰਥ ਬਾਕ ਕਹੀ ਜੈ,
ਔਰ ਇਹ ਵਚਨ ਕਰ ਕਿ ਮੇਰਾ ਇਹ ਕੰਮ ਪੂਰਾ ਹੋ ਜਾਏ ਜਿਹੜਾ ਕਰਨਾ ਹੈ। ਭਾਈ ਜੀਵਨ ਇਹ ਵਰ ਦੇ ਕਿ ਮੇਰਾ ਇਹ ਮਨੋਰਥ ਪੂਰਾ ਹੋ ਜਾਏ।
ਜੀਵਨ ਕਹਿਓ ਦਿਓ ਕਰ ਹਰਖਤ,
ਭਾਈ ਸਾਹਿਬ ਜੀ, ਭਾਈ ਜੀਵਨ ਜੀ ਕਹਿੰਦੇ, ਭਾਈ ਵਿਧੀ ਚੰਦ, ਗੁਰੂ ਕਰੇਗਾ ਇਹ ਕੰਮ, ਸਤਿਗੁਰੂ ਜੀ ਸਵਾਰਨਗੇ ਕਾਰਜ, ਤੇ ਜੋ ਤੁਸੀਂ ਮੰਗਦੇ ਹੋ ਮੈਂ ਦੇਵਾਂਗਾ। ਹੋਰ ਵੀ ਜੇ ਕੋਈ ਵਸਤੂ ਚਾਹੀਦੀ ਹੈ ਤਾਂ ਹੁਕਮ ਕਰੋ, ਮੈਂ ਹਾਜ਼ਰ ਹਾਂ।
ਵਿਧੀਆ ਕਹੇ ਅਪਰਣ ਹੈ ਚਾਹੂ।
ਭਾਈ ਵਿਧੀ ਚੰਦ ਜੀ ਅੱਗੋਂ ਬੋਲੇ, ਕਹਿੰਦੇ ਭਾਈ ਜੀਵਨ ਮੈਨੂੰ ਹੋਰ ਕੋਈ ਵਸਤੂ ਨਹੀਂ ਚਾਹੀਦੀ।
ਬਾਂਛਕ ਹੁਤੋ ਕਹਿਓ ਤੁਬ ਪਾਹੂ।
ਬਸ ਇੱਕ ਖੁਰਚਣਾ ਚਾਹੀਦਾ, ਯਾਨੀ ਕਿ ਇੱਕ ਰੰਬੀ ਚਾਹੀਦੀ ਹੈ ਜਿਹਦੇ ਨਾਲ ਮੈਂ ਘਾ ਖੁਰਚ ਸਕਾਂ।
ਇਮ ਕਹਿ ਸੁਭਤਿਓ ਸੁਖ ਕੋ ਪਾਏ।
ਏਦਾਂ ਕਹਿ ਕੇ ਭਾਈ ਵਿਧੀ ਚੰਦ ਰਾਤ ਦਾ ਸਮਾਂ ਸੀ, ਉਹ ਤਾਂ ਸੌ ਗਏ, ਆਰਾਮ ਕਰਨ ਲੱਗੇ।
ਜੀਵਨ ਲੱਗਿਓ ਕਰਨ ਹਰ ਖਾਏ।
ਭਾਈ ਜੀਵਨ ਰਾਤੋ ਰਾਤ ਰੰਬੀ ਬਣਾਉਣ ਲੱਗੇ, ਬੜੀ ਸੁੰਦਰ ਸੋਹਣੇ ਢੰਗ ਨਾਲ ਹੱਥੀ ਉਹ ਰੰਬੀ ਤਿਆਰ ਕਰਨ ਲੱਗੇ।
ਆਛੇ ਲੋਹਾ ਤਿੰਨ ਘਰਿਓ।
ਤੇ ਚੰਗਾ ਲੋਹਾ ਲੈ ਕੇ ਉਸ ਰੰਬੀ ਨੂੰ ਚੰਗੀ ਤਰ੍ਹਾਂ ਘੜ ਕੇ ਤਿਆਰ ਕੀਤਾ।
ਦਸਤਾ ਕਾਸ਼ਤ ਕੋ ਕਰ ਜਰਿਓ।
ਤਰਖਾਣ ਸੀ ਨਾ, ਰੰਬੀਆਂ ਬਣਾਇਆ ਕਰਦੇ ਸਨ ਆਪਣੇ ਹੱਥੀ। ਰੰਬੀ ਲੋਹੇ ਦਾ ਫਲ ਹੈ ਤੇ ਲੱਕੜੀ ਦਾ ਮੁੱਠਾ ਲਾ ਕੇ ਰੰਬੀ ਤਿਆਰ ਕੀਤੀ।
ਪ੍ਰਾਤ ਹੋਤ ਲੋ ਕਰਕੇ ਤਿਆਰੀ।
ਸਵੇਰ ਹੋਣ ਤੋਂ ਪਹਿਲਾਂ ਇਹਨਾਂ ਨੇ ਰੰਬੀ ਬਣਾ ਕੇ ਤਿਆਰ ਕਰ ਲਈ।
ਵਿਧੀ ਚੰਦ ਕੇ ਧਰਿਓ ਗਾਰੀ।
ਭਾਈ ਵਿਧੀ ਚੰਦ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕੀਤਾ, ਉਹ ਰੰਬੀ ਲਿਆ ਕੇ ਭਾਈ ਵਿਧੀ ਚੰਦ ਅੱਗੇ ਰੱਖੀ।
ਦੇਖਤ ਹਰਿਓ ਹਰਖਿਓ ਆਸ਼ੋ ਕਰਿਓ।
ਭਾਈ ਸਾਹਿਬ ਨੇ ਵੇਖੀ ਰੰਬੀ ਬੜੀ ਸੁੰਦਰ ਬਣੀ ਤੇ ਬੜੇ ਖੁਸ਼ ਹੋਏ।
ਸਤ ਨਾਮ ਕਹਿ ਕਰ ਮਹਿ ਧਰਿਓ।
ਸਤ ਨਾਮ ਕਹਿ ਕੇ ਭਾਈ ਵਿਧੀ ਚੰਦ ਨੇ ਰੰਬੀ ਹੱਥ ਚ ਪਕੜ ਲਈ।
ਇਤ ਬੰਧਨ ਕੇ ਲੈ ਇੱਕ ਜਾਰੀ।
ਘਾ ਖੋਤਰਨਾ ਸੀ, ਘਾ ਬੰਨਣ ਵਾਸਤੇ ਇੱਕ ਜਾਲੀ ਲੈ ਲਈ, ਇੱਕ ਜਾਲੀ ਲੈ ਲਈ ਜਿਹਦੇ ਚ ਘਾ ਬੰਨ ਕੇ ਲਿਆਉਣਾ।
ਨਗਰ ਵਹਿਰ ਗਮਨਿਓ ਮਤ ਪਾਰੀ।
ਭਾਈ ਸਾਹਿਬ ਜੀ ਨਗਰ ਦੇ ਬਾਹਰ ਬਾਹਰ ਚੱਲ ਪਏ।
ਐਰਾਵਤੀ ਕੀਨ ਇਸ਼ਨਾਨਾ।
ਜਿੱਥੇ ਰਾਵੀ ਨਦੀ ਵਗਦੀ ਸੀ, ਪਹਿਲਾਂ ਤਾਂ ਰਾਵੀ ਦੇ ਨਿਰਮਲ ਜਲ ਚ ਜਾ ਕੇ ਇਸ਼ਨਾਨ ਕੀਤਾ।
ਮੁਖ ਤੇ ਜਪਜੀ ਪਾਠ ਬਖਾਨਾ।
ਕੰਢੇ ਤੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਵਿਧੀ ਚੰਦ ਜੀ ਨੇ ਰਾਵੀ ਦਰਿਆ ਦੇ ਕਿਨਾਰੇ।
ਨਿਸ ਕੀ ਜਮੀ ਦੂਰਬਾ ਜਹਾਂ।
ਜਪਜੀ ਸਾਹਿਬ ਦਾ ਪਾਠ ਕਰਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਜਿਹੜਾ ਘਾਹ ਰਾਤ ਹੀ ਜੰਮਿਆ ਸੀ, ਹਾਲੇ ਤਾਜ਼ਾ ਤਾਜ਼ਾ ਘਾਹ, ਜਿਹੜਾ ਇੱਕ ਰਾਤ ਪਹਿਲਾਂ ਹੀ ਜੰਮਿਆ ਸੀ ਰਾਵੀ ਦੇ ਕੰਢੇ ਤੇ।
ਖੁਰਚਨ ਲਗਿਓ ਜਾਏ ਕਰ ਤਹਾਂ।
ਉਹ ਘਾਹ ਜਾ ਕੇ ਭਾਈ ਵਿਧੀ ਚੰਦ ਜੀ ਨੇ ਖੁਰਚਣਾ ਸ਼ੁਰੂ ਕਰ ਦਿੱਤਾ, ਉਹ ਘਾਹ ਕੱਟਣਾ ਸ਼ੁਰੂ ਕਰ ਦਿੱਤਾ।
ਗੁਰ ਗੁਰ ਧਿਆਨ ਬਦਨ ਗੁਰ ਬਾਣੀ।
ਹਿਰਦੇ ਚ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਹੈ ਤੇ ਰਸਨਾ ਤੋਂ ਬਾਣੀ ਪੜ ਰਹੇ ਭਾਈ ਵਿਧੀ ਚੰਦ ਜੀ ਤੇ ਹੱਥਾਂ ਨਾਲ ਘਾਹ ਖੋਤਰ ਰਹੇ ਨੇ।
ਗੁਰ ਕੋ ਹੈ ਲਖ ਸੇਵਾ ਠਾਨੀ।
ਗੁਰੂ ਸਾਹਿਬ ਦੇ ਘੋੜੇ ਸਮਝ ਕੇ ਭਾਈ ਸਾਹਿਬ ਨੇ ਮਨ ਚ ਸੋਚ ਲਿਆ, ਭਾਵੇਂ ਬੱਧੇ ਲਾਹੌਰ ਦੇ ਕਿਲੇ ਵਿਚ ਨੇ, ਪਰ ਭਾਈ ਸਾਹਿਬ ਨੇ ਮਨ ਚ ਸੋਚ ਲਿਆ ਵੀ ਇਹ ਘੋੜੇ ਗੁਰੂ ਹਰਗੋਬਿੰਦ ਸਾਹਿਬ ਦੇ ਨੇ ਤੇ ਆਹ ਘਾਹ ਮੈਂ ਛੇਵੇਂ ਪਾਤਸ਼ਾਹ ਦੇ ਘੋੜਿਆਂ ਵਾਸਤੇ ਖੋਤਰ ਕੇ ਲਿਜਾਣਾ। ਇਹ ਭਾਵਨਾ ਨਾਲ ਘਾਹ ਖੋਤਰਨਾ ਸ਼ੁਰੂ ਕੀਤਾ ਹੈ।
ਅਦਕ ਪ੍ਰੀਤ ਤੇ ਕਰਤ ਬਟੋਰਨ।
ਬੜੇ ਭਾਵਨਾ ਤੇ ਪਿਆਰ ਨਾਲ ਘਾਹ ਖੋਤਰ ਕੇ ਇਕੱਠਾ ਕਰਦੇ ਨੇ।
ਹਰਿਤ ਰੁਚਰ ਕੀਨਸ ਹਿਤ ਥੋਰਨਾ।
ਕਹਿੰਦੇ ਹਰਾ ਹਰਾ ਘਾਹ, ਬੜਾ ਸੁੰਦਰ ਬੜਾ ਸੋਹਣਾ ਘਾਹ, ਨਿੱਕੀ ਨਿੱਕੀ ਕਹਿੰਦੇ ਉਹਨਾਂ ਕੁਰਬਲਾਂ ਹੀ ਨਿਕਲੀਆਂ ਹੋਈਆਂ ਕੋਮਲ, ਉਹ ਘਾਹ ਚੁਣ ਚੁਣ ਕੇ ਭਾਈ ਵਿਧੀ ਚੰਦ ਜੀ ਇਕੱਠਾ ਕਰਕੇ ਪੰਡ ਬੰਨ੍ਹ ਰਹੇ ਨੇ। ਜਿਵੇਂ ਕਸੇਰੇ ਦਾ ਰੂਪ ਧਾਰ ਕੇ ਭਾਈ ਸਾਹਿਬ ਜੀ ਕਿਲੇ ਦੇ ਵਿੱਚ ਪ੍ਰਵੇਸ਼ ਕਰ ਰਹੇ ਨੇ। ਉਹ ਸਾਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮ, ਹੇ ਸੰਗੀ ਹੇ ਨਿਰੰਕਾਰ,
ਨਿਰਗੁਣ ਸਭ ਟੇਕ,
हे गोविंद हे गुण निदान जाग सदा हे अपरंपर हर हरे
पी होवन हार
हे संत कै सदा संग
दार
हे ठाकुर हो दास रो
निर्गुण गुण नहीं कोए
नानक दीजै नाम दान
राखो ही परोए
आए प्रभ शरणागति
कृपा निद दयाल
एक अखर हर मन बस्त
नानक होत निहाल
वाहे गुरु नाम जहाज है
चढ़े सोतरे पार
जो शरदा कर सेवंदे
पार उतारन हार
वाहे गुरु नाम जहाज है
चढ़े सोतरे पार
जो शरदा कर सेवंदे
पार उतारन हार
वाहे गुरु जी का खालसा
वाहे गुरु जी की फतेह।
साध संगत जी बेनती है कल खालसे पंथ दा साजना दिवस सिरजना दिवस दा दिहाड़ा है उहदे संबंध विच सतगुरां दी पावन बाणी दे श्री अखंड पाठ साहिब चल रहे ने जिन्हां दी समाप्ति कल सवेरे 9 बजे होवेगी। 9 बजे तो लैके 12 बजे तक धार्मिक दीवान सजेगा। सजे दीवाना विच पंथ प्रसिद्ध रागी ढाडी सिंह आप जी नूं गुरु का सजा सरवण करवाउणगे और कल खंडे बाटे दी पौल तैयार हो रही है तकरीबन 10 बजे नाल जेडे अमृत भलाखी सज्जन ने जिन्हां ने हाले अमृत नहीं छकिया गुरु वाले नहीं बने सिंह नहीं सजे उन्हां माइयां भाइयां दे चरणा विच बेनती है भाई तैयार पर तैयार होवो। कल खालसे दा साजना दिवस है तुसी भी सज के गुरु के जहाज ते सवार होवो केसी इशनान करके तैयार वर तैयार होके पंजा कटियां दे समेत पहुंचो खंडे बाटे दी पौल छक के सिंह सजो ए बेनतियां प्रवान करनियां फतेह बुलाओ। वाहेगुरु जी का खालसा वाहेगुरु जी की फतेह।